जाने मेरा सब वडियाइया तेरे, वडियाइया तेरे नाम दिया। सत्कारयोग सत संग जी, वाहिगुरु जी का खालसा, वाहिगुरु जी की फतेह। तन भागियों सारे माई भाई दूरों नेड़ों चल के आलस आराम नू छड़ के गुरु बाबा जी दे चरणा विच पुजे हो, प्राणी तो आयो लाहा लैण, सतगुरां दे चरणां विच बैठ के कुछ सुआस कुछ घड़ियां सफल करनियां ने, ते सतगुर पातशाह तो जीवन मार्ग गुरमत दी दात गुर उपदेश सरवण करके लाहा लेना। सारी संगत माई भाई तिन्हां हिस्सों विच बोलिया करो, कन्ना नाल सरवण भगती करनी है, जेबा दे नाल वाहिगुरु दे गुण गाने है, दूरा लाहा प्राप्त हो जांदा है बोलण वाली संगत ने। अपार कृपा कीती है सतगुरां ने, यह सुभागा समा बख्शिया है, जिस समय दे वास्ते गुरु महाराज दा हुक्म है, खोजत खोजत सुनी ए सोए, साध संगत बिन तरिया ना कोए। महाराज ने फैसला दिता भाई गुरु ग्रंथ साहब दे विच, बड़े साधन ने बड़े तरीके ने पूजा प्रतिष्ठा दे, आपने ही गुरमुख प्यारे ने बचन कीता है कि कई किस्म की पूजा चलती है, कई किस्म की उपासना है। साड़ी तो बेनती इनी हो भाई, साधन कोई होवे श्रद्धा चाहिए, भावना चाहिए, ना वो खीर कड़ा दा भुखा है, ना वो देगा दा भुख है, उन्हों तो भुख एक है, गोविंद पाओ भगत दा भुख। उत्थे तो प्रेमा भगती चाहिदी है, तेरे विच भावना चाहिदी है, होर उत्थे भुखे कोई नहीं गुरमुखो। ये आपो अपने धर्म की मर्यादा है, हर बंदा अपने धर्म नू चंगा समझदा है ते समझना चाहिए। एदे नाल एक बेनती तुहानू हथ बन के है कि अपने धर्म नू चंगा भी समझो ते किसे धर्म की निंदा भी ना करो, दूसरे धर्म की आलोचना भी ना करो, क्योंकि निंदा निंदा ही है गुरमुखो, किसे दी होवे जेड़ी जहर है वो तुसी ये ना कहो भी संत किसे नू दूगा ते जहर ने जहर दा असर नहीं करना। जहर नू भावे चोर खा लवे भावे संत खा लवे उन्हें असर करना ही है। अजके आखो सदमा ते निंदिया भावे किसे दी हो निंदिया ही है गुरमुख प्यारी। ते तुहानू हथ बन के बेनती है भी होरां धर्मां दी आलोचना करन दी बजाय अपने धर्म की उपमा करनी सीख लो। साडे विच घाटा यह हो गया कि असीं होरां धर्मां की निंदा आरंभ करती, अपने धर्म का प्रचार बंद है। अपने धर्म की चर्चा खत्म है। साडा तो वे यही तुहानू हथ बन के बेनती है कि साधन कोई होवे मिलना परमात्मा नू। हुण जिहड़े खन्ने तो आए हो तुहाडे चों ये ललहेड़ी आले कहण भी तुसी खमाणों नू घुम के आए हो। तुसी खन्ने आले ने खमाणों की करना भी सीधी सड़क जांदी है। मैं पटियाले ते जे मैनू तुसी कहो भी रोपड़ नू होके आई ते मैनू डाक्टर ने दसे रोपड़ जाण नू, मैं अपना तो सीधा रस्ता देखना चढ़ी पढ़ी आए इधर कोटले आए कहीं तो आ जाएंगे। जे कोटले आए नू कहो भी तू समराज नू होके आई ललहेड़ी, एक गल है भी गुरमुखो जेड़ा रस्ता तुहानू सीधा लगता पै जू। पर देखनी इन्नी गल है जद रस्ते ते तुरी दा मुसाफिर दो गल्लां सोचदा हुंदा, एक रास्ता सीधा होवे एक रास्ता साफ होवे। ये दो गल्लां वेखी दी जद भी किसे मार्ग ते चलना। धर्म भी मार्ग है तुसी आप चोण कर लो, सीधा होवे साफ होवे। इन्हां दो नूं भी हुण छड्ड दो गुरमुखो, गल इक ते ही मुक जांदी है। दो मील फेर भावे पै जाए पर सड़क टूटी भी ना हो। बाबे सिद्धी की भी गल गई आई, फिर गल साफ तो ही निबड़ जाती है। चार मील घूम भावे लीए पर खड़खड़ ना साइकिल करे राम ना जावे। हूं आपने सोचना है भी सीधा रास्ता केड़ा, निंदा नहीं करनी। जे जिथे किसी का भरोसा खड़ा है हुण धन्ना होया गुरमुख प्यारे वेखो जट बारिक जटा नू पता नहीं। मैं तो सीधी जटा वाली गल कहूं कोई मारे पैगी। रविदास ही है रविदास भगत का गुरपुरब बनाने, वाल्मीकि है वाल्मीक का बनाने, नामदेव दे भाईचारा नामदेव का मना। पर जट ना जट का मना गया अजखे आखो सतना। पता नहीं की मार कोई जट धने का नाम नहीं लगा कद मनाया गुरप्रभु। देखो सारिया कौम आपो अपने भगत का मना, कबीर आले कबीर का मनाने, सैन वाले सैन भगत का मनाने। पर आप एक भाई आप ना मन गए किसी ना। थानू बेनती है एक धन जिन्हें अपना नाम रखता गुरु ग्रंथ साहब नहीं लै गए तो बाजी हो रहे अजखे आखो सतना। तने ने कृपा करती भी जट का नाम भी गुरु ग्रंथ साहब आ गया, नहीं कदे कढ के दिखाओ तने ते बिना। पर आप भाई ओनू भी नहीं मनते। हुण तने की कथा तुसी कई बार सुनी है पर दास ते तां कृपा हुई है, दास ओदे पिंड जाके देख के आए। दास दा सुभा है जिस गल की पड़चोल ना करिए ना समझ ना जाइए उस स्टेज ते नहीं बोलनी। ये नहीं भी टेपा ही सुन लेनी है एक संत दियां ते खन्ने जाके सुना देनी है, वो गल होर हुंदी है। आप घोख विचार के किसी चीज नूं देखी वह बोलो गुरु दे कोल। तन्ने दा पिंड गुरमुख प्यारे राजस्थान विच है तमाहू, जिथे कोटा बूंदी है ना तुसीं सुनिया होने, उतों तन्ने दे पिंड नूं सड़क जाती है कोटे बूंदी तो। तन्ना कोई आम छोटा जट नहीं सी गुरमुख प्यारे, 600 कमा जमीन सी तन्ने नूं। ते उत्थे जाके पिंड पुछ लो इतिहास पढ़ लो, 6 सांझी रले होए सी तन्ने नाल, एडा खेती सी 6 सांझी सी तन्ने नाल रले। हुण 6 सांझी उत्थे होणगे जिथे भी कोई कारोबार होवे चलदे होण। इत्थों पता लगदा वी तगड़ा जिमीदार सी तन्ना छोटा नहीं सी। हुण तां लोकां ने दब दुबली थोड़ी जमीन रहिंदी है जिथे उहदा थड़ा बणिया होया मंदर बणिया होया। हुण तां मेरे घर सड़क भी बननी हो, मैनूं तां बड़ा चिर हो गया साइकिल लेके गए ते इसदा टुटिया जिहा रस्ता दा किराए पर पहाड़ी जिहा रस्ता दा कदे उतर गए कदे चढ़ गए, बहुत औखा सी रस्ता उदों। गुरमुख प्यारे हुण धन्ने दा इतिहास पढ़िए ता तन्ना जांदा हुंदा सी गऊआं चारन बेचारा रस्ते रस्ते अपने खेत नूं बोझ लेके रस्ते विच त्रिलोचन पूजा करदा हुंदा सी ठाकरां दी पंडित त्रिलोचन भगत होया ओनू देख देख के मन विच चाओ आ गया भी आपां भी इकट्ठा कर ले चलिए ते पूजा करांगे। मिन्नतां कीतियां पंडित दियां इकट्ठा कर दे दे भाई मैं भी पूजा कर उन्हें कह देना थानू जटां बूटां नू की पता पूजा करन दा काम कर हल बाउण दा अपना तैनू नहीं पता ठाकर की हुंदे आ। लो जी हुण भाई गुरदास जी कहंदे ने कि बामण पूजे देवता तन्ना गऊ चरावण जाई बेनतियां कीतियां भी दे दे भी ठाकर। जदों ने वेख्या ना त्रिलोचन बामण ने भी हुण तां मिन्नतां करदा वे जट बिगड़िया वे भी खराब है अजके खुश सदना वे सोचना ही पैंदा भी जे बिगड़ गया तां भी कम खराब है। उन्हें फिर भाई गुरदास जी कहंदे भी मगर छडाउणी किसे तो गैल छडाउणी खेड़ा छडाउणा शरदा नाल नहीं सी दत्त। भाई गुरदास जी कहंदे पत्थर एक बलेट के दे तन्ने नूं गैल छडा उहदा मगर पिया सी भी खेड़ा छडा उहदा परे एक पनसेरे जिड्डा पत्थर ना कदर च लपेट के देता कहंदा लै लै तां चले आ पर किते ठाकर नूं भुखा ना मार दी। जब तक ठाकर नूं भोग ना लवावे अंजल नहीं करना। कहंदा जी सत बचन महाराज दी बाणी विच इक बचन आया तन्ने सेव्या बाल बुद्ध त्रिलोचन गुर मिल पई सिद्ध। बाल बुद्ध कैसी हुंदी है गुरमुखो बच्चियां दी अपने जीवन विच तीन गुण ने तीन अवगुण ने गुरमुखो तीन गुण केड़े ने एक बचपन का गुण है एक जवानी का गुण है एक बिरधपने का गुण है ते तिने अवगुण है भाई अपने जीवन विच बच्चे विच एक गुण होंदा है एक अवगुण होंदा है। समझ लो प्यार नाल शास्त्र की गल है बच्चे विच गुण होंदा है निर्मल मन बड़े होके भगती करके भी इन्ना मन निर्मल ही हुंदा जिन्ना बच्चे दा खुद बखुद बहुत निर्मल मन। उन्हें आप तो झूठ की बोलने जे कोई बुलाउणा चाहे ता भी नहीं बोलता फिर भी सच मुँह चो निकल जांदे। एक बापू गोदी विच लई बैठा सी बच्चे नूं दरवाजा बंद ते बाहरों एक मिलन वाला आ गया ते मिलन वाले आके वाजे मार दे टलियां तो हुण चलियां पहले तो वाजे मारदा सी मिलन वाला ओ आवाज मारी ते बापू ने पछाण ली भी फलाना सू आ गया बाद तो आप जदे पछाण लेने भी फलाना आ गया। बैठा घर ओ दरवाजे च खड़ा ते बापू ओनू मिलना नहीं सी चाहुंदा उहने साधन वरत्या बच्चे नू अपने छोटे जे मुंडे नू कहिंदा जाओ कहा दरवाजे च भी बापू जी घर नहीं है। वह न्याणा बेचारा तुर पिया गांह जाके दरवाजा खड़का के कहिंदा वह बापू ने कहा भी बापू जी घर नहीं है अज मुड़ जा कहिंदा घर नूं बापू जी ने कहा भी बापू जी घर नहीं जा अपने घर नूं। देखो तन्ने सेव्या बाल बुद्ध ऐसा बचपन विच मन निर्मल हुंदा है बापू ने झूठ बुलाया पर अपना सच नहीं छड्डिया सही गल कहती उन्होंने भी बापू ने ही कहा भी बापू जी घर नहीं है। ते एक औगण है बच्चे विच गुरमुखो वो भी बाणी च पढ़ लो अल्प मत बारक बपरे की सर्प अगन कर मेले ओदी मत बहुत छोटी मन निर्मल मत छोटी अग विच हथ पा दिंदा जाग जुती हथ विच आ जाए वह भी मूंह च पा लेंदा औगण है बचपन का ओदी मत छोटी है पर मन बड़ा निर्मल है। दूजी गल है जवानी की गुरमुख कह रहे हो जवानी विच एक गुण है एक औगुण है। जवानी का गुण है जोश, जेड़े कम माया नाल दिमाग नाल ना होण ओ जोश नाल ही होंदे ने, ए जवानी का गुण है। औगुण की है, तारण तेज पर त्रिया मुख जो है सर अवसर ना पछाणे। बस कुछ दिन ऐसे आने हैं, पता नहीं इत्थे भी होणगे, पिंड च मैं तो पहली बार आए हैं। वह सवेरे उठ के सोचता है भी जे मैं ललहेड़ी विच ना जमदा ना, ललहेड़ी उन्हू खन्ने चले जानी थी, अजखे खुश सदन ये तो मेरे करके ही बची भी है। नहीं उन्हू पता नहीं कोटड़े ही जा बाती ललहेड़ी, किसे ना बदाए आप अहंकारी, बस कहूंगा तो यही मैं उ टिड्डी भुड़की फिर दी। और तो यह औगण है भाई जो बंदा, तो हूं आ गई बिरध अवस्था। बिरध अवस्था विच भी एक गुण है एक औगुण है। बिरध अवस्था का गुण है तजर्बा। कहने नहीं तुसी पुराना हकीम, पुराना वैद, पुराना पलवान, पुराना कारीगर, ज्यों ज्यों अवस्था बिरध होगी तजर्बे कट्ठे होणगे तेरे को। औगुण भी हैगा एक, बाबे गुस्सा ना करियो मेरा किते, जेड़े बिरध ने उन्हां चौगण ने वो मुंडिया नूं कहणगे जिहड़ियां तूं गल्लां फिर कर दे ते मेरे नौहां च पईआं, और तेनू पता ही कि उन्हें मैं बहुत जवाना देखिया, बस होमे का रोग पै जांदा भी इन्हां नूं आउंदा ही की है जो किसे मैनूं आउंदा। गुरमुख प्यारे तन्ने सेव्या बाल बुद्ध, उन्हें वाहगुरु की सेवा की निर्मल मन देना, निर्मल बुद्धि देना, बच्चे वर्गी बुद्धि, कोई अड़छड़ नहीं है, कोई वैर भाव नहीं है। उन्हों की पता सी वे पत्थर दे रहे है चुक के, घर ले गया चौंका दिता उपर टका दते ठाकर जी, खद्दर दा पोना देता केड़ा उत्थे रेशमी रुमाल ते, ते आप फिर हथी पकाइया रोटियां धर के गठा, बेरड़े दियां रोटियां, लस्सी दा रखता छन्ना, कुंडा ला के बैठ गया ते अरदास कीती हुण ठाकर जी छको। एक बार दो बार दस बार किया, घंटा बीत गया, तेना कहिंदा ठाकरा मैनू पता भी खीर खाण हिलिया मैं, पर इत्थे है ही बेरड़ा, तेनू इत्थे बड़े सोहणे सोहणे पदार्थ मिलदे ने, पर इत्थे तो हुण जो कुछ हैगा ओ ही हाजर करने। और तुहानू भी इक बेनती है, जे कोई परौणे परूणे आ जाण ना, एवी चमचे ही ना खड़काई जे करो। जिहो जिहा घर हुंदा उहो जिहा बदल, पहिलां तां कुड़ी नूं भेजता प्लेटां लैण, मुंडे नूं भेजता कौलियां लैण, अगले दिन भुख ना कूडा हो जाता है, चमचे ही खड़ के जाने, पहला लेन जाने फिर एक और कले छिड़दा, जब मोड़न जाने भांडे वो कहते साढ़े बदल गए है ही नहीं। देखो किन्ना कले छिड़दा है, तुसी जो कुछ थाली थोड़ी घर हैगी उस रख के दो फुलके दे दो, रख गरीबी वेस, जिन्ना दिखावा करोगे दुखी होंगे, तुहानू हथ बन के बेनती, जिनी सहज अवस्था विच रहोगे उन्ना आनंद विच रहोगे। जो जी घर वस्तु है बरता दो, दिखावा कहनू कर दे, आ दिखावे पिछे गुरु गोबिंद सिंह नाल जंग होए है पहाड़ियां दे, पता तुहानू भीम चंद दे मुंडे दा मंगना सी, वो कहिंदा महाराज ते सवा लख दा हाथी लियाओ, सवा लख दी चौंकी लियाओ, सवा लख दा पंचकला शास्त्र लियाओ, मेरे कहना कुड़मा ने होने, मैं नमैश लाऊंगा भी बहुत चंगी चीजें मेरे कुड़म को। इतों जंगा की जड़ छिड़ी सी दसम पातशाह, कहना मंग के लियाओ मेरे कुड़म दे के बड़ी शोभा करे। तो महाराज कहते भाई कुड़मा दिखाने वाली चीजा नहीं, तो संगत दिया चीजा, बस इतों झगड़ा चलिया दिखावे पिछो ही झगड़ा चलिया। तो गुरमुख प्यारे आप हूं पै दिखावे बिच गए, तो साध संगत जो जी अवस्था घर होवे। साढ़े तो एक संत आते होंगे सी बाबा, उन्होंने नाम से चौथा पौड़ा, मलवई संत सी, साढ़े छे फुट उच्चे होने, ਹੁਣ ਤਾਂ ਸਾਧੂ ਹੀ ਨਹੀਂ ਰਹੇ, ਗੁਰਮੁਖ ਪਿਆਰੇ ਹੋ ਗਏ, ਮੰਡਲੀਆਂ ਆਉਣੀਆਂ, ਘਰ ਘਰ ਲੰਗਰ ਛਕਣੇ, ਭੰਡਾਰੇ ਹੋਣੇ, ਪਰ ਕੋਈ ਨੀ ਹੁਣ ਸਾਧੂ ਰਹੇ, ਹੁਣ ਗਾਉਣ ਵਾਲੀਆਂ ਦੀਆਂ ਮੰਡਲੀਆਂ ਆ ਜਾਂਦੀਆਂ, ਇੱਕ ਮੰਡਲੀ ਤਾਂ ਚੱਲਦੀ ਰਹਿੰਦੀ ਹੈ ਨਾ, ਹੁਣ ਗਾਉਣ ਵਾਲੀਆਂ ਦੀ ਮੰਡਲੀਆਂ ਆਉਣੀਆਂ, ਟਰੱਕ ਭਰੇ ਆਉਣੇ ਕਾਰਾਂ, ਤੇ ਗੁਰਮੁਖ ਪਿਆਰੇ ਉਹ ਰੋਟੀ ਨੀ ਸੀ ਕਿਸੇ ਖਾਂਦੀ, ਜਿਹਦੀ ਮਰਜ਼ੀ ਉਹਦੇ ਜਾਣਾ, ਨਿਉਂਦਾ ਨੀ ਸੀ ਬਣਦੇ, ਬਸ ਉਹ ਚਲੇ ਜਾਂਦੇ ਸੀ ਭੁੰਜੇ ਬੈਠ ਕੇ ਆਪਣੀ ਮਰਜ਼ੀ ਨਾਲ, ਦੋ ਫੁਲਕੇ ਹੱਥ ਤੇ ਲੈਣੇ ਛੱਕ ਆ। ਉਹ ਇੱਕ ਘਰ ਚਲੇ ਗਏ, ਮਾਈ ਨੇ ਸਾਗ ਬਣਿਆ ਸੀ, ਦੋ ਮੱਕੀ ਦੀਆਂ ਰੋਟੀਆਂ ਮੱਖਣ ਮੁੱਖਣ ਪਾ ਕੇ ਦੇਤਾ, ਜਦ ਹੱਥ ਧੋਆਏ ਤੇ ਬਾਬਾ ਉੱਠ ਕੇ ਚੱਲਿਆ। ਉਹ ਬੁੜੀ ਕਹਿੰਦੀ ਬਾਬੇ ਅਰਦਾਸ ਤਾਂ ਕਰਦੇ, ਚੂੜਾ ਪੜਦੇ ਆ ਕੇ। ਉਹ ਗਾਂ ਬਾਬਾ ਵੀ ਪੂਰਾ ਸੀ, ਉਹ ਕਹਿੰਦਾ ਬੁੜੀ ਇਹ ਦੋ ਰੋਟੀਆਂ ਖਿਲਾ ਕੇ ਕਿਤੇ ਐਂ ਨਾ ਕਹਿੰਦੀ ਵੀ ਸਧਾਰਨ ਪਾਠ ਕਰ ਜਾ, ਦੋ ਪ੍ਰਸ਼ਾਦੇ ਤੂੰ ਛਕਾਏ, ਅਰਦਾਸ ਕਾਹਦੀ ਕਰਨੀ, ਤੇ ਆਪਾਂ ਨੂੰ ਅਰਦਾਸਾਂ ਤੋਂ ਪਿਆ ਵੈ ਸੁਭਾਅ, ਇਹਦੇ ਨਿਆ ਆ ਬਾਬਾ ਨੂੰ ਆਪਣਾ ਤਕੜਾ ਹੈ, ਸੱਚਾ ਗੁਰੂ ਦੇ ਗਿਆ ਆਪਾਂ ਨੂੰ ਸਤਿਗੁਰੂ। ਹੁਣ ਜਿਹੜੀਆਂ ਜੇ ਆਪਣੀਆਂ ਗੱਲਾਂ ਨੇ, ਜੇ ਕੱਚਾ ਪਿੱਲਾ ਹੁੰਦਾ ਹੁਣ ਨੂੰ ਕਦਾਂ ਨੱਠ ਜਾਂਦਾ, ਸਹੀ ਗੱਲ ਹੈ, ਤੁਹਾਨੂੰ ਇਹ ਸਦੀਆਂ ਜੱਟਾਂ ਦੀਆਂ ਗੱਲਾਂ ਕਰੀਦੀਆਂ, ਇਹ ਸੱਚਾ ਗੁਰੂ ਹੈ, ਤਕੜਾ ਜਾ ਤੇ ਟਿਕਿਆ ਬੈਠਾ, ਜਿਹੜਾ ਕੰਮ ਆਪਾਂ ਨੇ ਫੜਿਆ ਹੋਇਆ ਨਾ, ਮੈਂ ਕੱਚਾ ਪਿੱਲਾ ਕਿੱਥੇ ਖੜਦਾ, ਇੱਥੇ ਦੇਗ 5 ਰੁਪਈਏ ਦੀ, ਵਾਹਿਗੁਰੂ 5 ਰੁਪਈਏ ਦੀ ਦੇਗ ਖਾ ਕੇ ਬਾਬੇ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ। 5 ਰੁਪਈਏ ਦੀ ਦੇਗ ਸੱਚੇ ਪਾਤਸ਼ਾਹ ਕਣਕ ਦਾ ਝਾੜ ਵਧਾ ਦੀ, ਨਿਆਣੇ ਲੜਦੇ ਰਹਿਣੇ ਨੂੰ ਵੀ ਹਟਾ, ਮੈਸਾਂ ਦਾ ਦੁੱਧ ਵਧਾ ਦੇ, ਸੱਚੇ ਪਾਤਸ਼ਾਹ ਕੁੜੀ ਮੁੰਡੇ ਦਾ ਮੰਗਣਾ ਵੀ ਕਰਾ ਦੇ ਹੁਣ ਕਿਤੇ, ਫਿਰ ਹੁਣ ਕੁੜੀ ਮੁੰਡੇ ਦਾ ਇਮਤਿਹਾਨ ਹੈ, ਸੱਚੇ ਪਾਤਸ਼ਾਹ ਨੂੰ ਪਾਸ ਵੀ ਕਰਾ, ਵੀ ਸੱਚੇ ਪਾਤਸ਼ਾਹ ਜਾਣਦਾ ਨੀ ਵੀ ਉਹ ਮੂੰਗਫਲੀ ਚੱਪ ਕੇ ਹੀ ਮੁੜਦੇ ਆ, ਤੇਰੀ ਦੇਖ ਤਾਂ ਹੀ ਤਾਂ ਮਹਾਰਾਜ ਨੂੰ ਬਾਣੀ ਵਿੱਚ ਲਿਖਣਾ ਪਿਆ। ਥੋੜੀ ਮੰਗਣ ਬਹੁਤ, ਤੇ ਇੱਕ ਕਾਲੀ ਵੀ ਬਹੁਤ ਕਰਦੇ ਹਾਂ ਆਪਾਂ, ਕਾਲਾ ਇੰਨਾ ਹੋ ਗਿਆ ਸਿੱਖ। ਆ ਦੇਖੋ ਜਦੋਂ ਅਸੀਂ ਖੰਡ ਪਾਠ ਕਰਨ ਜਾਂਦੇ ਨਾ ਤੁਹਾਡੇ ਘਰ, ਆਰੰਭ ਦੀ ਅਰਦਾਸ ਵਿੱਚ ਕਹਿ ਦਿੰਦੇ ਵੀ ਬਾਬੇ ਜੋ ਕੁਛ ਤੇਰੇ ਕੋਲ ਹੈਗਾ ਦੇ ਦਿਓ, ਭਲੇ ਮਾਨਸੋ ਜੀ ਹੋ ਤਾਂ ਜਾਣ ਦਿਓ ਖੰਡ ਪਾਠ, ਅਜੇ ਆਰੰਭ ਹੋਇਆ ਨੀ, ਸੁਖ ਸ਼ਾਂਤੀ ਬਰਤਾ ਦੀ, ਨਿਆਣੇ ਨੂੰ ਰਾਜੇ ਰੱਖੀ, ਮੈਂ ਸਭ ਕੁਝ ਕਰਦੀ ਹਾਂ, ਜੇ ਇੱਕੋ ਓਂਕਾਰ ਕਿਹਾ ਨੀ, ਪਤਾ ਨੀ ਹੁਣ 5-4 ਸਾਲ ਨੂੰ ਤੁਸੀਂ ਖੇਤ ਨੂੰ ਵੀ ਕਹਿਣ ਲੱਗ ਜਾਓ, ਬੀਜਣ ਲੱਗੇ ਵੀ ਹੁਣੀ ਝਾੜ ਦੇ ਦੇ, ਉਹ ਕਣਕ ਨੂੰ ਵੀ 6 ਮਹੀਨੇ ਡੀਕਣਾ ਪੈਂਦਾ, ਕੋਈ ਸੇਵਾ ਸਿਮਰਨ ਕਰਕੇ ਡੀਕ ਲੋ ਦਊਗਾ ਹੀ, ਨਹੀਂ ਨਹੀਂ ਦੇਖ ਕਰਾ ਕੇ ਸਿੱਖ ਕਹਿੰਦਾ ਵੀ ਬਾਬੇ ਤੂੰ ਮੇਰੀਆਂ ਚੀਜ਼ਾਂ ਦੇ ਦੀ, ਛਕ ਲਈ ਬਾਅਦ ਚ, ਇੰਨੇ ਕਾਲੇ ਬਸ ਨਿਤਨੇਮ ਕਰਕੇ, ਜਦੇ ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਾਉਂਦ। ਸਤਿਗੁਰ ਆਪਣੇ ਸਮਰੱਥ ਹੈ, ਫਿਰ ਵੀ ਦੇਈ ਜਾਂਦੇ ਆਪਾਂ ਨੂੰ ਗੁਰਸਿੱਖ ਪਿਆ, ਸੱਚਾ ਗੁਰੂ ਜੋ ਹੋਇਆ ਕਹਿਣ ਲੱਗਾ ਵਾਹਿਗੁਰੂ ਭਗਵਾਨ ਮੇਰੇ ਕੋਲ ਨਹੀਂ ਕੀਰਕੜਾ ਇੱਥੇ, ਇਹੀ ਛੱਕ ਬੇਰੜੇ ਦੀਆਂ। ਤਾਂ ਗੁਰਮੁਖ ਪਿਆਰਿਓ ਜਦ ਨਾ ਛਕੀਆਂ ਨਾ ਭਗਵਾਨ ਨੇ, ਬਾਬੇ ਕੁੰਡਾ ਲਾ ਲਿਆ। ਕਹਿੰਦਾ ਲੈ ਵੀ ਤੇਰੀ ਮਰਜ਼ੀ ਹੈ, ਗੁਰੂ ਨੇ ਕਿਹਾ ਵੀ ਜਦ ਤੱਕ ਇਹ ਨਾ ਛਕੇ ਤੂੰ ਨਾ ਛਕੀ, ਆਪਾਂ ਵੀ ਨਹੀਂ ਛਕਦੇ ਬੈਠੇ। ਤੁਹਾਨੂੰ ਪਤਾ ਹੈ ਫਿਰ ਇੱਕ ਦਿਨ ਤੇ ਇੱਕ ਰਾਤ ਬੀਤ ਗਈ ਧੰਨੇ ਨੂੰ ਬੈਠੇ, ਨਾ ਠਾਕਰ ਛਕੇ ਤੇ ਨਾ ਧੰਨਾ ਉੱਠੇ। ਘਰਦਿਆਂ ਨੇ ਬਥੇਰੇ ਤਖਤੇ ਕੁੱਟੇ ਪਰ ਕਿੱਥੇ ਉੱਠੇ ਹੋ? ਫਿਰ ਘਰ ਦੇ ਮਾਂ ਬਾਪ ਫਿਕਰਮੰਦ ਹੋ ਗਏ, ਜਾ ਕੇ ਤ੍ਰਿਲੋਚਨ ਬ੍ਰਾਹਮਣ ਨੂੰ ਕਹਿਣ ਲੱਗੇ, ਪੰਡਿਤ ਜੀ ਦੇਖੀ ਕਿਤੇ ਭੋਗ ਲਾਉਂਦੇ ਲਾਉਂਦੇ ਦਾ ਸਾਡੇ ਮੁੰਡੇ ਦਾ ਹੀ ਭੋਗ ਨਾ ਪੈ ਜਾਵੇ, ਜਾਂ ਠਾਲ ਨੂੰ ਕਿਹੜਾ ਠਾਕਰ ਦੇਵਤਾ ਇੰਨੀ ਜਿੱਦ ਕਰਨ ਵਾਲਾ, ਉਹ ਨਹੀਂ ਛਕਦਾ ਮੁੰਡਾ, ਮਰਜੂ ਅੰਦਰ ਕੁੰਡਾ ਲਾਈ ਬੈਠਾ। ਇੱਕ ਦਿਨ ਇੱਕ ਰਾਤ ਬੀਤ ਗਈ, ਜਾ ਤ੍ਰਿਲੋਚਨ ਨੂੰ ਪਤਾ ਲੱਗਿਆ ਵੀ ਆਹ ਕੰਮ ਹੈ, ਕਹਿੰਦੇ ਤਾਂ ਕਲੇਸ਼ ਮੇਰੇ ਜਿੰਮੇ ਪੈ ਜਾਣਾ ਸਾਰਾ। ਆਇਆ ਤ੍ਰਿਲੋਚਨ ਤਖਤੇ ਖੜਕਾਏ, ਆਵਾਜ਼ ਦਿੱਤੀ, ਉਹ ਤਨਿਆ ਖੋਲ ਮੈਂ ਤੇਰਾ ਗੁਰੂ ਆਏ। ਤੇ ਗੁਰੂ ਦਾ ਵਚਨ ਗੁਰਮੁਖ ਪਿਆਰੇ, ਤੁਹਾਨੂੰ ਇੱਥੇ ਇੱਕ ਪ੍ਰਮਾਣ ਦੇਣਾ, ਸਭ ਜੂਨੀਆਂ ਚੋਂ ਸੱਪ ਨੂੰ ਮਾੜਾ ਲਿਖਿਆ ਹੋਇਆ, ਬਹੁਤ ਮਾੜਾ ਇਸ। ਤੇ ਗੁਰਮੁਖ ਪਿਆਰੇ, ਉਹ ਆਪਾਂ ਔਗੁਣ ਦੇਖ ਲੈਂਦੇ, ਗੁਣ ਨਹੀਂ ਵੇਖਦੇ ਕਿਸੇ। ਸ਼ਾਸਤਰ ਦੇ ਵਿੱਚ ਸੱਪ ਵਿੱਚ ਤਿੰਨ ਗੁਣ ਲਿਖੇ ਨੇ, ਤਿੰਨ। ਉਹ ਕਿਸੇ ਹੀ ਬੰਦੇ ਚੋਂ ਨੇ ਜਿਹੜੇ ਸੱਪ ਚ ਗੁਣ ਨੇ। ਨੰਬਰ ਇੱਕ, ਜਿਸ ਖੱਡ ਵਿੱਚ ਰਹਿੰਦਾ ਕੋਈ ਉਹਦੇ ਗੁਰੂ ਦਾ ਸ਼ਬਦ ਵਜਾ ਦੇਵੇ ਨਾ, ਉੱਥੇ ਨਾਦ ਬੀਨ ਇਹਦੇ ਗੁਰੂ ਦੀ ਧੁਨ ਹੈ, ਬਸ ਸੱਪ ਖੱਡ ਛੱਡ ਕੇ ਬਾਹਰ ਆ ਜਾਂਦਾ ਵੇ। ਇਹ ਆ ਗੁਰੂ ਦਾ ਸ਼ਬਦ ਸੁਣਿਆ ਨੀ, ਇਹ ਆ ਘਰ ਛੱਡਿਆ। ਉਸ ਗੁਰੂ ਦੇ ਸ਼ਬਦ ਤੇ ਇੰਨਾ ਮਸਤ ਹੁੰਦਾ, ਨੱਚਣ ਲੱਗ ਜਾਂਦਾ, ਪਕੜਿਆ ਜਾਂਦਾ, ਉਹਦੇ ਦੰਦ ਕੱਢ ਦਿੰਦਾ, ਬੰਗਾਲਾ ਹੱਡੀਆਂ ਤੋੜ ਦਿੰਦਾ, ਪਟਾਰੀ ਵਿੱਚ ਪਾ ਲੈਂਦਾ। ਗੁਰਮੁਖੋ ਸਮਝਣਾ, ਸਾਰੀ ਜ਼ਿੰਦਗੀ ਭੁੱਖਾ ਰਹਿ ਕੇ ਪਟਾਰੀ ਵਿੱਚ ਕੈਦੀ ਬਣ ਕੇ ਕੱਟ ਲਈ, ਪਰ ਗੁਰੂ ਦੇ ਸ਼ਬਦ ਤੋਂ ਮੁੱਖ ਨਹੀਂ ਮੋੜਿਆ। ਹੁਣ ਮਾਰ ਲਓ ਆਪਣੇ ਕਿੰਨੀ ਝਾਤੀ। ਉੱਧਰ ਸਵੇਰੇ ਭਾਈ ਸਾਹਿਬ ਸੁਖਮਨੀ ਸ਼ੁਰੂ ਕਰਨਗੇ, ਉੱਧਰ ਘਰਦਿਆਂ ਨੂੰ ਕਹੂਗਾ ਇੱਕ ਰਜਾਈ ਹੋਰ ਪਾ ਦਿਓ, ਅਜੇ ਥੋੜ੍ਹਾ ਜਿਹਾ ਪੈ ਲਵਾਂ। ਟਾਕੀ ਬੰਦ ਕਰ ਦੋ, ਆਵਾਜ਼ ਆਉਂਦੀ ਹੈ। ਗੁਰੂ ਦੇ ਸਿੱਖ ਚੜ ਕੇ ਕਿੱਥੇ ਰੌਲਾ ਪਾਇਆ? ਸੱਪ ਦਾ ਗੁਣ ਵੇਖੋ, ਗੁਰੂ ਦਾ ਧੁਨ ਕੰਨਾਂ ਚ ਪਿਆ ਨੀ, ਖੱਡ ਛੱਡ ਕੇ ਬਾਹਰ ਆ ਗਿਆ, ਕੈਦੀ ਬਣ ਗਿਆ। ਸੱਪ ਪਟਾਈ ਪਾਈਏ, ਸਾਰੀ ਜ਼ਿੰਦਗੀ ਪਟਾਰੀ ਵਿੱਚ ਪੈ ਕੇ ਕੱਟ ਲਈ, ਪਰ ਗੁਰਮੁਖੋ ਗੁਰੂ ਦੇ ਸ਼ਬਦ ਤੋਂ ਮੁੱਖ ਨਹੀਂ ਮੋੜ। ਹੋਰ ਗੁਣ ਹੈ ਇੱਕ ਸੱਪ ਦੇ ਵਿੱਚ, ਗੁਰਮੁਖੋ ਸੱਪ ਜਿੱਥੇ ਵੀ ਤੁਸੀਂ ਤੁਰਦਾ ਵੇਖਦੇ ਹੋ, ਬੀਂਗਾ ਵੇਖਦੇ ਹੋ, ਘਾਸ ਬੀਂਗੀ ਹੁੰਦੀ ਹੈ, ਕਦੇ ਬਹਿਮੇ ਨਾ ਕਰੋ, ਸੱਪ ਸਿੱਧਾ ਨਹੀਂ ਤੁਰਦਾ। ਸੱਪ ਦੀਆਂ ਦੋ ਚਾਲਾਂ ਨੇ, ਇਹਨੂੰ ਸ਼ਾਸਤਰ ਵਿੱਚ ਦੋ ਚਾਲਾਂ ਲਿਖੇ। ਜਦੋਂ ਘਰ ਤੇ ਬਾਹਰ ਤੁਰਦਾ ਨਾ, ਬੀਂਗਾ ਤੁਰਦਾ, ਹਜ਼ਾਰ ਫੁੱਟ ਲੰਬੀ ਪਾਈਪ ਰੱਖ ਦੋ, ਵਿੱਚ ਨੂੰ ਲੰਘ ਜੂਗਾ ਸਿੱਧਾ, ਕੋਈ ਬਿੰਦ ਪਾਉਣ ਦੀ ਲੋੜ ਨਹੀਂ। ਇਹਦੇ ਤੁਰਨ ਵਾਸਤੇ ਇਹਦੇ ਪੇਟ ਹੇਠ ਗਰੂਵਸ ਬਣੇ ਹੋਏ, ਤੁਸੀਂ ਵੇਖਦੇ ਹੀ ਹੋ, ਲਾਈਨਾਂ ਜਿਵੇਂ ਬੂਟ ਦੇ ਤਲੇ ਹੇਠ ਲਾਈਨਾਂ ਹੁੰਦੀਆਂ ਨੇ ਤਿਲਕਣ ਤੋਂ, ਇਹਦੇ ਪੇਟ ਦੇ ਹੇਠ ਲਾਈਨਾਂ ਖਿੱਚੀਆਂ ਮਹਾਰਾਜ ਨੇ, ਵੱਟਾਂ ਜੀਆਂ ਬਣਾਈਆਂ, ਉਹ ਹੈ ਇਹਦਾ ਤੁਰਨ ਦਾ ਸਾਧਨ। ਇਹਨੂੰ ਬਿੰਦਾ ਹੋਣ ਦੀ ਕੋਈ ਲੋੜ ਨਹੀਂ, ਪਰ ਇਹਦੀਆਂ ਦੋ ਚਾਲਾਂ ਨੇ। ਘਰ ਤੋਂ ਬਾਹਰ ਜਾ ਤੁਰੂਗਨ ਬੀਂਗਾ ਤੁਰੂ, ਜਦ ਖੱਡ ਵਿੱਚ ਆ ਗਿਆ ਚਾਹੇ 100 ਫੁੱਟ ਲੰਬੀ ਖੱਡ ਹੈ ਸਿੱਧਾ ਤੁਰੂ। ਇਹ ਘਰ ਵਿੱਚ ਕਦੇ ਬੀਂਗਾ ਨਹੀਂ ਤੁਰਦਾ, ਪਰ ਮੇਰੇ ਵਰਗੇ ਹੈਗੇ ਇੱਥੇ ਬਹੁਤ ਜਿਹੜੇ ਸੜਕ ਤੇ ਤਾਂ ਬੀਂਗਾ ਤੁਰਦੇ ਆ, ਗੁਰਦੁਆਰੇ ਆ ਕੇ ਵੀ ਸਿੱਧਾ ਨੀ ਹੁੰਦੇ ਕੁਛ, ਹੁਣ ਸਾਰਾ ਬੀਂਗੀ ਰਾਈ ਜੋ ਬਾਹਰ ਤਾਂ ਬੀਂਗੇ ਤੁਰਦੇ ਆ, ਇੱਥੇ ਆ ਕੇ ਵੀ ਸਿੱਧੇ ਨੀ ਹੋਏ, ਸਾਰੀ ਜ਼ਿੰਦਗੀ ਉਦਾਂ ਹੀ ਲੱਗਦੀ। ਇੱਕ ਹੋਰ ਗੁਣ ਹੈ ਸੱਪ ਦੇ ਵਿੱਚ, ਵਾਹਿਗੁਰੂ ਨਾ ਕਰੇ ਸੱਪ ਦੇ ਮੂੰਹ ਵਿੱਚ ਸਿਲਵਰ ਨਾਈਟਰੇਟ ਹੈ, ਬੜੀ ਸਟਰੋਂਗ ਪੋਇਜ਼ਨ, ਬੜੀ ਤਕੜੀ ਜ਼ਹਿਰ। ਤੁਹਾਨੂੰ ਇਹ ਬੇਨਤੀ ਕਰਾਂ, ਸੱਪ ਦੀ ਕੋਈ ਮਰਜ਼ੀ ਨਹੀਂ ਮੇਰੇ ਕੱਟੇ ਤੇ ਕੋਈ ਮਰੇ, ਇਹਨੂੰ ਕੋਈ ਗਿਆਨ ਨਹੀਂ ਹੈ ਕਿਤੇ ਵਹਿਮ ਕਰੋ ਤੁਸੀਂ। ਹਰ ਜਾਨਵਰ ਜਿਹਨੂੰ ਤੁਸੀਂ ਛੇੜੋਗੇ ਉਹਨੇ ਦੰਦ ਮਾਰਨਾ ਹੀ ਹੈ, ਦੰਦੀ ਵੱਢਣੀ। ਕਾਟੋ ਨੂੰ ਛੇੜ ਲਓ, ਤੋਤੇ ਨੂੰ ਛੇੜ ਲਓ, ਕੀੜੇ ਨੂੰ ਛੇੜ ਲਓ, ਇਹ ਹਰ ਜਾਨਵਰ ਦਾ ਸੁਭਾਅ ਹੈ, ਉਹਨੇ ਦੰਦੀ ਵੱਢਣੀ। ਉਹਨੂੰ ਨਹੀਂ ਪਤਾ ਕਿ ਮੇਰੇ ਵਿੱਚ ਜ਼ਹਿਰ ਹੈ, ਤੇ ਤੁਹਾਨੂੰ ਹੁਣ ਇੰਨਾ ਸਮਾਂ ਤਾਂ ਨਹੀਂ ਪਤਾ ਜ਼ਹਿਰ ਕਿਉਂ ਬਣਾਈ ਹੈ ਰੱਬ ਦੇ, ਉਹ ਬੰਦਿਆਂ ਦੇ ਮਾਰਨ ਨੂੰ ਨਹੀਂ ਬਣਾਈ ਗੁਰਮੁਖੋ। ਭਰਤਰੀ ਜੀ ਦਾ ਵਿਰਾਗ ਸਤਿਕ ਪੜੋ, ਨਾਗੋ ਕਾ ਆਹਾਰ ਬਿਹਾਰ, ਸੱਪ ਨੂੰ 100 ਸਾਲ ਪਾਣੀ ਦੀ ਲੋੜ ਨਹੀਂ ਪੀਣ ਦੀ, ਨੋਟ ਕਰ ਲਿਓ, ਸੱਪ ਨੂੰ ਪਾਣੀ ਦੀ ਲੋੜ ਨਹੀਂ। ਕਿਉਂ ਨਹੀਂ ਲੋੜ? ਫਿਰ ਕਿਤੇ ਪਾਣੀ ਆਪਾਂ ਨੇ ਪੀਣ ਦੇਣਾ ਤਾਂ ਅਜਕੇ ਆ ਕੁਛ ਨਿਕੋ, ਵਾਹਿਗੁਰੂ ਦੀ ਕੁਦਰਤ ਨੂੰ ਸੋਚਿਆ ਕਰੋ, ਗੱਲਾਂ ਬਾਤਾਂ ਚ ਨਾ ਆਇਆ ਕਰੋ। ਸੱਪ ਨੂੰ ਪਾਣੀ ਪੀਣ ਜਾਂਦੇ ਆਪਾਂ ਖੂਹ ਪਰ ਜਾਣ ਦਿੰਦੇ ਉਹਨੂੰ, ਪਰ ਇੱਕ ਗੱਲ ਹੈਗੀ, ਪਾਣੀ ਚਾਹੇ ਨਾ ਪੀਵੇ ਪਰ ਸਾਡੀਆਂ ਬੀਬੀਆਂ ਦੁੱਧ ਜ਼ਰੂਰ ਪਿਲਾਉਣੀ ਹੈ। ਪਾਣੀ ਚਾਹੇ ਨਾ ਪੀਵੇ, ਦੇਸੀ ਘੀ ਦੀਆਂ ਸੇਵੀਆਂ ਜ਼ਰੂਰ ਖਿਲਾਉਣੀਆਂ ਹਨ। ਲਓ ਉਹਦਾ ਨਾਂ ਹੈ ਬਾਬਾ ਰੱਖ ਲਿਆ। ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਹਰੇਕ ਨੂੰ ਬਾਬਾ ਨਾ ਕਿਹਾ ਕਰੋ, ਬਾਬਾ ਬਾਪੂ ਦਾ ਵੀ ਬਾਪ ਹੁੰਦਾ ਹੈ, ਪਤਾ ਨਹੀਂ ਤੁਹਾਨੂੰ, ਲੈ ਹੁਣ ਹੱਸਦੇ ਜਿਵੇਂ ਪਤਾ ਹੀ ਨਹੀਂ ਹੁੰਦਾ। ਇਹ ਬਾਬਾ ਸੱਪ, ਇੱਥੇ ਦਰਾਹੇ ਦੇ ਕੋਲ ਇੱਕ ਪਿੰਡ ਆਇਆ ਸੀ, ਚਲੋ ਜੇ ਦੁਆਨ ਲਾਉਣ, ਉੱਥੇ ਸੰਤ ਰਹੇ ਨੇ ਇੱਕ, ਉਹਨਾਂ ਦੇ ਡੇਰੇ ਹੀ ਦੁਆਨ, ਉਹ ਦੁਆਨ 'ਚ ਨਾ ਆਵੇ, ਇੱਕ ਲੱਗ ਗਿਆ, 2 ਲੱਗ ਗਏ। ਮੈਂ ਧੀਏ ਨੂੰ ਪੁੱਛਿਆ, ਮੈਂ ਬਾਬਾ ਨਹੀਂ ਆਇਆ ਸੰਤ, ਉਹਦਾ ਚੇਲਾ ਕਹਿੰਦਾ, ਕਹਿੰਦਾ ਸੰਤ ਜੀ ਉਹਨੂੰ ਬਾਬਿਆਂ ਦੀ ਮਿਹਰ ਹੋਈ ਵੀ ਹੈ। ਮੈਂ ਕਦੇ ਸੁਣਿਆ ਨਹੀਂ ਸੀ ਵੀ ਮਿਹਰ ਕਿਆ ਹੁੰਦੀ ਹੈ। ਕਹਿੰਦਾ ਜੀ ਆ ਨਹੀਂ ਸਕਦੇ। ਮੈਂ ਕਿਹਾ ਚੱਲ ਵੀ ਆਪਾਂ ਮਿਲ ਕੇ ਆਉਂਦੇ। ਜਦ ਉੱਥੇ ਗਏ, ਮੰਜੇ ਪਰ ਗਏ, ਉਹਦਾ ਗਿੱਟਾ ਪਥਲੇ ਵਰਗਾ ਹੋਇਆ ਵਾ ਸੁੱਜ ਕੇ। ਉਹ ਮੈਂ ਕਿਹਾ ਤੂੰ ਤਾਂ ਕਹਿੰਦਾ ਮਿਹਰ ਹੋਈ ਹੈ। ਕਹਿੰਦਾ ਜੀ ਮਿਹਰ ਹੋਈ ਹੈ। ਇੱਕ ਕੋਲ ਖੜਾ ਸੇਵਾਦਾਰ ਕਹਿੰਦਾ ਜੀ ਇਹਦੇ ਸੱਪ ਲੜਿਆ ਹੋਇਆ। ਉਹ ਮੈਂ ਉੱਥੇ ਕਹਿਤਾ ਚੇਲਿਆਂ ਨੂੰ, ਮੈਂ ਕਿਹਾ ਮੇਰ ਥੋੜੀ ਥੋੜੀ ਤੁਸੀਂ ਵੀ ਕਰਾ ਲਓ। ਉਹ ਸੱਪ ਲੜਨ ਨੂੰ ਵੀ ਮੇਰ ਹੋਈ ਕਹਿੰਦੇ, ਵੇਖੋ ਕਿੱਥੇ ਤਾਂ ਗੁਰੂ ਦੀ ਮੇਲ ਲੈਣੀ ਹੈ ਬਾਣੀ ਪੜ੍ਹ ਕੇ, ਉਹ ਕਹਿੰਦੇ ਸੱਪ ਲੜ ਜਾਵੇ ਤੇ ਮੇਹਰ ਹੋਈ। ਇਹ ਸਾਡੀਆਂ ਧੀਆਂ ਭੈਣਾਂ, 80 ਸਾਲ ਦਾ ਬੁੜਾ ਘਰ ਖੁੱਲ ਖੁੱਲ ਕਰਦਾ, ਉਹਨੂੰ ਤਾਂ ਗਰਮ ਸੇਵੀਆਂ ਨਹੀਂ ਕਰਕੇ ਦੇਣੀਆਂ, ਬੁੜੀ ਨੂੰ ਸੱਸ ਨੂੰ ਨਹੀਂ ਦੇਣੀਆਂ ਗਰਮ ਸੇਵੀਆਂ, ਨਜ਼ਲਾ ਹੋਇਆ ਤੇ ਉਹਨੂੰ ਵਿਚਾਰੇ ਬਾਬੇ ਨੂੰ ਛਕਾਉਣਗੀਆਂ ਛੰਨਾ, ਖੱਡ ਚ ਬੈਠੇ ਲੋ ਅਨਕਾਲੇ ਦੁੱਧ ਦਾ ਗੜਵਾ। ਨਾ ਇੱਕ ਹੋਰ ਗੱਲ ਦੇਖੀਏ ਤੁਸੀਂ ਬਾਬੇ ਦੀ, ਸੱਪ ਚ ਖੱਡ ਚ ਬੈਠਾ ਤਾਂ ਸੇਵੀਆਂ ਵੀ ਖਾ ਲਵੇ, ਦੁੱਧ ਵੀ ਪੀ ਲਵੇ, ਜੇ ਕਿਤੇ ਬਾਬਾ ਦਰਸ਼ਨ ਦੇ ਦੇਵੇ। ਦੁਹਾਈ ਮੱਝ ਜਾਂਦੀ ਹੈ, ਕਹਿੰਦੇ ਚੱਕ ਲਿਆਓ ਡਾਂਗ, ਡਾਂਗ ਨੀ ਲੱਭਦੀ, ਕਹਿੰਦੇ ਸਹਿਗਾ ਹੀ ਲਿਆਓ। ਦੇਖੋ ਖੱਡ ਚ ਬੈਠਾ ਬਾਬਾ ਤੇ ਬਾਹਰ ਨਿਕਲਿਆ ਹੱਡੀ ਪਸਲੀ ਇੱਕ, ਤੇ ਜਿਹੜੇ ਕੋਲ ਖੜੇ ਦੇਖਦੇ ਹੁੰਦੇ ਨਾ ਪੋਤੇ ਪੋਤੀਆਂ ਕੋਲ ਖੜੀਆਂ, ਉਹ ਵੀ ਰਹਿਮ ਨਹੀਂ ਕਰਦੀਆਂ, ਕਹਿਣਗੀਆਂ ਹੋਰ ਲਾਓ ਜੇ ਹਿੱਲਦਾ ਹੈ। ਵਾਹ ਤੁਹਾਡੇ ਬਾਬੇ ਤੇ ਨਹਿ ਬੜੇ ਲੈ ਕੇ ਤੁਸੀਂ ਪੋਤੇ, ਇੱਕ ਪਾਸੇ ਉਹਨੂੰ ਬਾਬਾ ਕਹਿ ਕੇ ਦੁੱਧ ਪਿਲਾਉਣਾ ਤੇ ਇੱਕ ਪਾਸੇ ਕਹਿੰਦੇ ਸਿਰ ਪਰੇ ਮਾਰੋ ਇਹਦੇ। ਵਾਹ ਸਿੱਖੋ, ਉਹ ਕਿਉਂ ਹੱਸਦੇ ਹੈ ਤੁਸੀਂ? ਆਪਣੀ ਮੂਰਖ ਮਤੀ ਕਨੀ ਵੇਖਿਆ ਕਰੋ, ਹੱਸੋ ਨਾ। ਉਹ ਤੁਹਾਡੇ ਬਾਬੇ ਨੇ ਸਰਾਂਦ ਨੀਹਾਂ ਵਿੱਚ ਖੜੇ ਦਰਸ਼ਨ ਕਰਿਆ ਕਰੋ, ਹੈ ਗੁਰਸਿੱਖੋ ਤੁਹਾਡੇ ਬਾਬੇ ਚਮਕੌਰ ਸਾਹਿਬ ਹੈ, ਖੱਡਾਂ ਦੇ ਸੱਪਾਂ ਨੂੰ ਬਾਬੇ ਨਾ ਬਣਾਓ। ਇਹ ਜੂਨੀ ਇੱਕ ਕਾਹਨੂੰ, ਇਹਨੂੰ ਕੋਈ ਪਤਾ ਨਹੀਂ ਮੇਰੇ ਅੰਦਰ ਜ਼ਹਿਰ ਹੈ। ਇਹ ਤਾਂ ਹਰ ਜਾਨਵਰ ਦਾ ਸੁਭਾਅ ਹੈ ਡੰਗ ਮਾਰਨਾ, ਇਹ ਜ਼ਹਿਰ ਬਣਾਈ ਕਿਉਂ ਲੋ ਤੁਹਾਨੂੰ ਭੇਜ ਦੀ ਗੱਲ ਦੱਸਦੇ ਸ਼ਾਸਤਰ ਦੀ। ਸੱਪ ਨੂੰ ਪਾਣੀ ਦੀ ਲੋੜ ਨਹੀਂ, ਉਹਦੀ ਰੋਟੀ ਬਾਹਰ ਜਾਣ ਦੀ ਲੋੜ ਨਹੀਂ, ਮਿੱਟੀ ਆਹਾਰ ਬਣਾਇਆ ਇਹਦਾ ਵਾਹਿਗੁਰੂ। ਨਾਗੋਂ ਕਾ ਆਹਾਰ ਬਿਆਰ ਮਿੱਟੀ, ਕਿਉਂ ਬਣਾਈ ਹੈ ਮਿੱਟੀ? ਕਿਉਂਕਿ ਬਾਹਰ ਕਿੱਥੇ ਰੋਜੀ ਟੋਲਦਾ ਫਿਰਦਾ, ਆਪਾਂ ਤੁਰਨ ਫਿਰਨ ਦੇਣਾ ਸੀ ਕਿਤੇ ਨੂੰ, ਜਿੱਥੇ ਬੈਠਾ ਹੈ ਉੱਥੇ ਹੀ ਖਾ ਲਵੇ ਮਿੱਟੀ ਹਰ ਇੱਕ ਜਗ੍ਹਾ। ਪਾਣੀ ਦੀ ਸੱਪ ਨੂੰ ਲੋੜ ਨਹੀਂ, ਸਾਰੀ ਜ਼ਿੰਦਗੀ ਸਭ ਪਾਣੀ ਤੋਂ ਬਿਨਾਂ ਸਰ ਸਕ ਲਓ। ਹੁਣ ਤੁਸੀਂ ਪੁੱਛੋਗੇ ਪਾਣੀ ਤੋਂ ਬਿਨਾਂ ਸਰਦਾ ਕਿਉਂ? ਇਹਦੇ ਤਾਲੂਏ ਚ ਮਹਾਰਾਜ ਨੇ ਉਹ ਜ਼ਹਿਰ ਦਾ ਛਾਲਾ ਬਣਾਇਆ ਇੱਕ, ਜਿਹੜੀ ਬਹੁਤ ਤਕੜੀ ਜ਼ਹਿਰ, ਉਹ ਬੰਦਿਆਂ ਦੇ ਕੱਟਣ ਖਾਤਰ ਨਹੀਂ ਬਣਾਈ। ਉਹ ਜ਼ਹਿਰ ਇੱਕ ਕੈਮੀਕਲ ਐਕਸ਼ਨ ਹੈ ਗੁਰਮੁਖੋ, ਜਦ ਉਸ ਜ਼ਹਿਰ ਨੂੰ ਹਵਾ ਲੱਗਦੀ ਹੈ ਨਾ, ਦੇ ਮੂੰਹ ਚ ਸਾਹ ਲੈਂਦਾ, ਉਹ ਹਵਾ ਲੱਗਦੇ ਸਾਰ ਪਾਣੀ ਬਣ ਜਾਂਦੀ ਹੈ। ਇਹ ਸਾਇੰਟਿਫਿਕ ਚੀਜ਼ ਹੈ ਸ਼ਾਸਤਰ ਦੀ। ਇੱਥੇ ਵੀ ਜਿਹੜਾ ਪਾਣੀ ਤੇ ਹਵਾ ਇੱਕੋ ਚੀਜ਼ਾਂ ਨੇ, ਪਾਣੀ ਨੂੰ ਤੋੜੋ ਹਵਾ ਨਿਕਲੂਗੀ, 2 ਹਾਈਡਰੋਜਨ + 1 ਆਕਸੀਜਨ ਦੋ ਗੈਸਾਂ ਨੂੰ ਜੋੜ ਲਓ ਤੇ ਜਦੇ ਪਾਣੀ ਬਣ ਜੂਗਾ। ਵਾਹਿਗੁਰੂ ਦੀ ਕੁਦਰਤ ਬਲਿਹਾਰੀ, ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖੇ। ਉਹਦੇ ਅੰਦਰ ਜਿਹੜੀ ਜ਼ਹਿਰ ਪੈਦਾ ਕੀਤੀ ਉਹ ਇਸ ਵਾਸਤੇ ਕੀਤੀ ਹੈ, ਉਹ ਕੈਮੀਕਲ ਪਾਤਾ ਮਹਾਰਾਜ ਨੇ, ਜਦ ਉਹਨੂੰ ਹਵਾ ਲੱਗਦੀ ਹੈ ਤੇ ਹਵਾ ਵਿੱਚ ਮੋਇਸਚਰ ਪਾਣੀ ਬਣ ਜਾਂਦਾ, ਉਹਨੂੰ ਪਾਣੀ ਪੀਣ ਦੀ ਲੋੜ ਹੈ। ਇਸ ਤਰ੍ਹਾਂ ਮੱਛੀ ਨੂੰ ਹਵਾ ਦੀ ਲੋੜ ਨਹੀਂ। ਤੁਸੀਂ ਮੱਛੀ ਕਦੇ ਸਾਹ ਲੈਂਦੀ ਵੇਖੀ? ਸੱਪ ਨੂੰ ਪਾਣੀ ਦੀ ਲੋੜ ਨਹੀਂ, ਮੱਛੀ ਨੂੰ ਹਵਾ ਦੀ ਲੋੜ ਨਹੀਂ, ਕਿਉਂਕਿ ਜੇ ਹਵਾ ਲੈਣ ਬਾਹਰ ਆਉਂਦੀ ਤੇ ਜਦੇ ਆਪਾਂ ਚਾਕੂ ਫੇਰ ਦਿੰਦੇ ਉਹਨੂੰ ਤਾਂ ਹੇਠੇ ਨਹੀਂ ਰਹਿਣ ਦਿੰਦੇ ਆਪਾਂ, ਬਾਹਰ ਤਾਂ ਕਿਤੇ ਬਾਹਰ ਕਿਤੇ ਸਾਹ ਲੈਣ ਦਿੰਦੇ ਉਹਨੂੰ ਆਪਾਂ। ਉਹ ਜਿਹੜਾ ਸਾਨੂੰ ਪਾਣੀ ਹਵਾ ਐਕਸ਼ਨ ਕਰਦਾ, ਉਹ ਮੱਛੀ ਨੂੰ ਪਾਣੀ ਕਰ ਰਿਹਾ, ਉਹਨੂੰ ਬਾਹਰ ਆਉਣ ਦੀ ਜ਼ਰੂਰਤ ਨਹੀਂ। ਤਾਂ ਗੁਰਸਿੱਖ ਪਿਆਰਿਓ, ਵਾਹਿਗੁਰੂ ਨਾ ਕਰੇ ਕਦੇ ਸੱਪ ਦੀ ਜ਼ਹਿਰ ਕਿਸੇ ਬੰਦੇ ਨੂੰ ਲੱਗੇ, ਪਰ ਉਸ ਲੱਗੇ ਦਾ ਇਲਾਜ ਹੈਗਾ, ਟੀਕੇ ਬਣ ਗਏ, ਗਾਰਡ ਦਾ ਮੰਤਰ ਹੈਗਾ, ਦਵਾਈਆਂ ਬਣ ਗਈਆਂ, ਉਹ ਜ਼ਹਿਰ ਉਤਰ ਜਾਂਦੀ ਹੈ, ਪਰ ਖਿਮਾ ਹੀ ਕਰ ਦਿਓ। ਜਿਸ ਨੂੰ ਬੰਦਾ ਆਪਣੀ ਜੀਭ ਨਾਲ ਕੱਟ ਦੇਵੇ ਤੇ ਉਹ ਜ਼ਹਿਰ ਨਹੀਂ ਉਤਰ ਸਕਦੀ। ਅਜੀ ਕਹਿੰਦੇ ਸੱਪ ਮਾੜ, ਜਿਹਨੂੰ ਤੂੰ ਕਬੋਲ ਬੋਲਤਾ ਨਾ ਫਿੱਕਾ ਬਚਨ, ਉਹ ਨਾ ਘਹੁ ਮਿਲ ਗਿਆ ਕਦੇ ਵੀ ਸੱਪ ਦਾ ਜ਼ਖਮ ਸਾਜੀ ਹੋ ਜੂਗਾ। ਔਗਣ ਵੀ ਹੈ ਗੁਣ ਵੀ, ਪਰ ਅਸੀਂ ਔਗਣੇ ਔਗਣ ਵੇਖਦੇ। ਗੁਰਮੁਖ ਪਿਆਰਿਓ, ਤੁਹਾਨੂੰ ਇਹੀ ਬੇਨਤੀ ਹੈ, ਸੱਪਾਂ ਦੀ ਪੂਜਾ, ਉਹ ਸੱਪਾਂ ਦੀ ਤਾਂ ਕਰਦੇ ਹੀ, ਤੇ ਹੁਣ ਤਾਂ ਬਾਬੇ ਹੋ ਰਹੇ ਨਵੇਂ ਬਹੁਤ ਜੰਮ ਪਏ। ਸੱਪ ਤਾਂ ਵਿਚਾਰਾ ਖੱਡ ਚ ਬੈਠਾ, ਬਾਬੇ ਵੀ ਗਲੀਆਂ ਚ ਫਿਰਦੇ, ਅਜਖੇ ਆਖੋ ਸੱਤ। ਅੱਗੇ ਤਾਂ ਚੇਲੇ ਫਿਰਦੇ ਹੁੰਦੇ ਸੀ ਬਾਬਿਆਂ ਨੂੰ ਟੋਲਦੇ, ਹੁਣ ਬਾਬੇ ਗਲੀਆਂ ਚ ਟੋਲੇ ਫਿਰਦੇ, ਕੋਈ ਚੇਲਾ ਲਾ ਪਵੇ ਲੇੜੀ ਚੋਂ, ਕੋਈ ਕੰਨੇ ਚੋਂ ਚੇਲਾ ਲਾ ਪਵੇ। ਗੁਰੂ ਜ਼ਿਆਦੇ ਤੇ ਚੇਲੇ ਘੱਟ, ਚੇਲੇ ਬੈਠੇ ਘਰਾਂ ਵਿੱਚ, ਗੁਰੂ ਫਿਰਦੇ ਟੋਲਦੇ ਨੱਚਦੇ ਫਿਰਦੇ ਨੇ, ਕੋਈ ਚੇਲਾ ਲਾ। ਗੁਰਮੁਖੋ ਇਹ ਮਨ ਮਾਤੋਂ ਬਾਜੋ, ਪੰਜਾਬੀ ਦੀ ਗੱਲ ਸਿੱਧੀ ਸਮਝ ਲਓ। ਤੁਸੀਂ ਮੈਨੂੰ ਐਂ ਦੱਸੋ, ਜਿੰਨੇ ਸਿੱਖ ਬੈਠੇ ਵੀ ਬਾਪ ਕਿੰਨੇ ਹੁੰਦੇ? ਵੀ ਬਾਈ ਇੱਕੋ ਹੁੰਦਾ ਹੈ, ਬੋਲੋ ਚਾਹੇ ਨਾ ਬੋਲੋ, ਕਿਤੇ ਦੋ ਵੀ ਬਾਪ ਹੋਏ, ਪਿਤਾ ਇੱਕੋ ਹੁੰਦਾ। ਸਾਡੀਆਂ ਧੀਆਂ ਬੈਠੀਆਂ ਨੇ, ਪਤੀ ਇੱਕੋ ਹੁੰਦਾ, ਪਿਤਾ ਵੀ ਇੱਕ, ਪਤੀ ਵੀ ਇੱਕ। ਮੈਂ ਬਹੁਤੀਆਂ ਗੱਲਾਂ ਨੀ, ਸਿੱਖੋ ਸੁਣ ਲਓ ਭੈਣੋ ਤੇ ਵੀਰੋ, ਉਹ ਗੁਰੂ ਵੀ ਸਿੱਖ ਦਾ ਇੱਕ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਹੈ। ਅਜਿਹੇ ਆਖੋ ਸਦਨ, ਇਹ ਵੀ ਦੋ ਨੀ, ਦੂਜੇ ਨੂੰ ਨੀ ਕਦੇ ਕਹਿਣ। ਬਸ ਇੱਕੋ ਹੈ, ਜੇ ਬਾਪ ਇੱਕ ਹੈ ਪਤੀ ਇੱਕ ਹੈ, ਗੁਰੂ ਕਿਤੇ ਛੇ ਤੁਰੇ ਫਿਰਨਗੇ? ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਗੁਰਮੁਖ ਪਿਆਰੇ ਉਹ ਕਹਿੰਦਾ ਬਾਬੇ ਖੋਲ ਕੁੰਡਾ, ਗੁਰੂ ਆ ਗਿਆ ਨਾ ਹੁਣ, ਜਦ ਗੁਰੂ ਦੀ ਆਵਾਜ਼ ਸੁਣੀ ਕੁੰਡਾ ਖੋਲ। ਕਹਿੰਦਾ ਧੰਨੇ ਹੋਏ, ਕਿਵੇਂ ਕਰਦੇ ਭਗਤੀ, ਕਿਵੇਂ ਲੋਨੇ ਭੋਗ। ਬੈਠ ਗਿਆ ਧੰਨਾ ਚੱਪਲ ਮਾਰ ਕੇ, ਕਹਿੰਦਾ ਗੁਰੂ ਜੀ ਬੈਠ ਕੇ ਮੈਂ ਤਾਂ ਬੇਨਤੀਆਂ ਕਰਦਾ ਸੀ ਵੀ ਠਾਕਰ ਜੀ ਭੋਗ। ਗੁਰਮੁਖ ਪਿਆਰੇ ਉਹ ਤਰਲੋਚਨ ਕਹਿੰਦਾ ਖੇੜਾ ਛਡਾਉਣ ਦਾ ਮਾਰਨ, ਨਾਲੇ ਧੰਨੇ ਨੂੰ ਪਤਾ ਨਹੀਂ ਸੀ ਨਾ ਅਸਲੀ ਗੱਲ ਦਾ ਭਈ ਇਹ ਤਰਲੋਚਨ ਠਾਕਰਾਂ ਦੇ ਬੁੱਲਾਂ ਨੂੰ ਤਾਂ ਤੋਪਕਾ ਹੀ ਲਾਉਂਦਾ ਤੇ ਛੰਨਾ ਤਾਂ ਆਪੇ ਪੀਂਦਾ, ਉਹਦੇ ਭਾਵਾਂ ਵੀ ਠਾਕਰਾਂ ਨੂੰ ਪਿਲਾਉਂਦਾ। ਧੰਨੇ ਸੇਵਿਆ ਬਾਲ ਬੁੱਧ। ਤਰਲੋਚਨ ਕਹਿੰਦਾ ਧੰਨੇ ਏਦਾਂ ਕਿਤੇ ਠਾਕਰ ਭੋਗ ਲਾਉਂਦੇ ਉਹਨੇ, ਏਦਾਂ ਮਹਿੰਦੀਆਂ ਕਰੀਏ। ਹਲੂਣ ਕਹਿੰਦਾ ਜੱਟ ਨੂੰ ਮੋਢੇ ਤੋਂ, ਤਰਲੋਚਨ ਬਾਹਮਣ ਕਹਿੰਦਾ ਉਹ ਧੰਨਿਆ ਪੱਥਰ ਨਹੀਂ ਸੁਣਤਾ ਫਰਿਆਦ ਕਿਸੇ ਕੀ, ਇਹ ਤਾਂ ਇੱਕ ਸਾਧਨ ਹੈ ਭੋਗ ਲਾਉਣ ਦਾ, ਤੇਰੀਆਂ ਰੋਟੀਆਂ ਖਾਂਦਾ ਫਿਰਦਾ ਇੱਥੇ। ਐਵੇਂ ਕਹੀ ਜਾਂਦੇ ਭੋਗ ਲਾ ਭੋਗ ਲਾ, ਪੱਥਰ ਨਹੀਂ ਸੁਣਤਾ ਫਰਿਆਦ ਕਿਸੇ। ਧੰਨਾ ਕਹਿੰਦਾ ਗੁਰੂ ਜੀ ਉਹ ਪਰਸੋਂ ਤਾਂ ਕਹਿੰਦਾ ਠਾਕਰ ਅੱਜ ਪੱਥਰ ਬਣ ਗਿਆ। ਕਹਿੰਦਾ ਇਹ ਤਾਂ ਪੂਜਾ ਕਰਨ ਦਾ ਸਾਧਨ। ਲਓ ਹੁਣ ਜੱਟ ਦੀ ਗੱਲ ਸੁਣ ਲਓ ਫਿਰ। ਕਹਿੰਦਾ ਤਰਲੋਚਨਾ ਤੂੰ ਤਾਂ ਕਹਿੰਦਾ ਵੀ ਪੱਥਰ ਨਹੀਂ ਸੁਣਦਾ ਫਰਿਆਦ ਕਿਸੇ ਕੀ, ਜਾ ਆਪਣੇ ਘਰ ਨੂੰ, ਮਿਹਨਤ ਨਹੀਂ ਜਾਤੀ ਬਰਬਾਦ ਕਿਸੇ ਕੀ, ਬਗ ਜਾ ਆਪਣੇ ਘਰ ਨੂੰ, ਤੂੰ ਬੈਠਾ ਰਹਿਣ ਦੇ। ਤੁਹਾਨੂੰ ਪਤਾ ਉਸ ਪੱਥਰ ਵਿੱਚੋਂ ਤੀਜੇ ਦਿਨ ਬਾਂਹ ਨਿਕਲੀ ਸੀ ਪਹਿਲਾਂ ਬਾਂ, ਉਹ ਰੱਬ ਨੇ ਚੱਕਣੀ ਚਾਹੀ ਰੋਟੀ ਸੁੱਕੀ। ਤੇ ਜੱਟ ਦੇ ਦਿਮਾਗ ਦਾ ਤੁਹਾਨੂੰ ਪਤਾ ਗ੍ਰੰਥਾਂ ਚ ਕੀ ਲਿਖਿਆ? ਜੱਟ ਦੇ ਦਿਮਾਗ ਬਾਅਦ ਏਦਾਂ ਲਿਖਿਆ ਵਿਦਵਾਨਾਂ ਨੇ ਵੀ ਜੇ ਤਾਂ ਇਹ ਬੰਦ ਰਵੇ ਤਾਂ ਆਪਣਾ ਹੀ ਝੱਗਾ ਨੀ ਲੱਜਦਾ ਰੱਖਿਆ ਹੋਇਆ, ਟਰੈਕਟਰ ਦੀ ਚਾਬੀ ਪਿੱਛੇ ਹੀ ਰੌਲਾ ਪੈ ਜੂ, ਕਿਸੇ ਨੇ ਲਕੋਤੀ ਨਾਲੇ ਰੱਖੀ ਵੀ ਆਪਣੀ ਹੁੰਦੀ, ਮੋਟਰ ਦੇ ਕਮਰੇ ਦੀ ਚਾਬੀ ਹੁਣ ਲੱਭਦੀ, ਕਹੂਗਾ ਭਈਏ ਚੱਕ ਲੈ ਗਏ ਹੁੰਦੀ ਜੇਬ ਚ। ਜੇ ਤਾਂ ਰਵੇ ਜੱਟ ਦਾ ਦਿਮਾਗ ਬੰਦ ਤਾਂ ਪਤਾ ਹੀ ਨੀ ਕੱਖ ਵੀ, ਪਰ ਵਾਹਿਗੁਰੂ ਕਰੇ ਜੇ ਕਿਤੇ ਖੁੱਲ ਜਾਵੇ ਸਮਝੋ ਭਾਖੜਾ ਹੀ ਟੁੱਟ ਗਿਆ। ਮਾ ਇੰਨਾ ਭਰਿਆ ਵੇ ਪਰ ਖੁੱਲਦਾ ਹੀ ਕਦੇ ਕਦੇ, ਰੱਬ ਬੰਦ ਨੂੰ ਜਾ ਕੇ ਰੱਖਦਾ ਕਿਉਂਕਿ ਖਤਰਾ ਬਹੁਤ, ਭਾਖੜਾ ਟੁੱਟ ਜਾਵੇ ਤੇ ਬਚੂਗਾ ਕੋ। ਤੇ ਗੁਰ ਸਿੰਘ ਪਿਆਰੋ ਧੰਨਾ ਸੀ ਜੱਟ, ਉਹਦਾ ਦਿਮਾਗ ਖੁੱਲ ਗਿਆ, ਉਹਨੇ ਥਾਲੀ ਚੱਕ ਲਈ ਸੁੱਕੀ ਰੋਟੀ ਦੀ, ਕਹਿੰਦਾ ਸਾਹਮਣੇ ਆ ਜੇ ਛੱਡਣੀ ਇੱਥੇ, ਤਿੰਨ ਦਿਨ ਦਾ ਬੈਠਾ। ਆਖਰ ਗੱਲ ਪੱਥਰ ਦੀ ਸੀ, ਸਮਝਣੀ ਇਹ ਗੱਲ ਹੈ। ਹੁਣ ਮੇਰੇ ਵਰਗੇ ਕਹਿ ਦਿੰਦੇ ਧੰਨੇ ਨੇ ਪੱਥਰ ਵਿੱਚੋਂ ਪਾ ਲਿਆ, ਬਸ ਇੱਥੇ ਗਲਤੀ ਹੈ। ਧੰਨੇ ਨੂੰ ਪੱਥਰ ਦੇ ਵਿੱਚੋਂ ਤਾਂ ਮਿਲਦਾ ਜੇ ਉਹ ਬਾਹਰ ਨਾ ਹੁੰਦਾ, ਸਮਝੋ ਜਿਹੜਾ ਸਿਆਣੇ ਬੈਠੇ। ਕਦੇ ਨੀ ਕਹਿਣਾ ਪੱਥਰ ਦੇ ਵਿੱਚੋਂ ਪਾਇਆ, ਕਿ ਪੱਥਰ ਵਿੱਚ ਡੱਬਾ ਬਣਾ ਕੇ ਰੱਖਿਆ ਪਤਾ ਰੱਬ, ਬਾਹਰ ਨੀ ਹੈਗਾ, ਵਿੱਚੋਂ ਨੀ ਪਾਇਆ। ਗੱਲ ਇੰਨੀ ਸੀ ਉਹ ਪੱਥਰ ਹੀ ਰੱਬ ਦਿਖਣ ਲੱਗ ਪਿਆ। ਉਹ ਇੱਕ ਦ੍ਰਿਸ਼ਟੀ ਆਉਣੀ ਹੈ ਤੇਰੀ, ਤੇਰੀ ਮਾਨਸਿਕ ਪ੍ਰਸਥਿਤੀ ਬਣਨੀ ਹੈ, ਜੋ ਤੈਨੂੰ ਦਿਖੂਗਾ ਉਹ ਰੱਬੇ ਦਿਖੂ, ਉਦਣੇ ਉਹਨੇ ਦੇਖਣੇ। ਜੇ ਤੂੰ ਲਹਿਦਾ ਟੋਹਦਾ ਫਿਰੇ ਨਾ, ਮਾਰੀ ਜਾ ਕੱਪ ਕਦੇ ਵੀ ਨਹੀਂ ਮਿਲਣਾ। ਇਹ ਤਾਂ ਐ ਨੇਤਰੋ ਮੇਰੇ ਹਰ ਤੁਮੇ ਜੋਤ ਧਰੀ, ਹਰ ਵੀ ਨੇ ਅਮਰ ਨਾ ਦੇਖੋ ਕੋਈ। ਦੇਖੋ ਇੰਨਾ ਸਪਸ਼ਟੀ ਕਰ, ਹਰ ਵੀ ਨੇ ਅਮਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਨਾ ਦਿਸੋ ਲਗਾਨਾ ਜੀ ਨਾ ਕੋਈ ਵਾਈ ਨਾ ਕੋਈ ਦਿਸੋ ਲਗਾਨਾ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ। ਬਸ ਜਿੱਦਣ ਤੇਰੀ ਅਵਸਥਾ ਇਹ ਆ ਗਈ ਨਾ, ਸੰਸਾਰ ਹਰ ਦਾ ਰੂਪ ਹੈ। ਲੈ ਹੁਣ ਸਮਝੋ ਗੁਰੂ ਅਮਰਦਾਸ ਕੀ ਕਹਿੰਦੇ ਨੇ, ਇਹ ਹਰ ਕਾ ਰੂਪ ਹੈ। ਜਿੱਦਣ ਤੂੰ ਮੰਨ ਲਿਆ ਨਾ ਇਹ ਹਰ ਕਾ ਰੂਪ ਹੈ, ਬਸ ਹਰ ਰੂਪ ਨਜ਼ਰੀ ਆਇਆ, ਉਦਣੇ ਤੈਨੂੰ ਹਰੀ ਪਰਮਾਤਮਾ ਦੇ ਦਰਸ਼ਨ ਹੋ ਜਾਣ। ਜਿੱਦਣ ਤੂੰ ਮੰਨ ਲਿਆ ਜਗ ਵਾਹਿਗੁਰੂ ਦਾ ਰੂਪ ਹੈ। ਤੇ ਇੱਕ ਗੱਲ ਹੋਰ ਸਮਝ ਲਓ ਆਪਣੇ ਘਰਾਂ ਦੀ, ਉੱਥੇ ਸੜਕ ਤੇ ਤੁਰਦੇ ਹੋ ਨਾ ਤੁਸੀਂ, ਮੈਂਸ ਦੇਖ ਕੇ ਹੀ ਪਛਾਣ ਲੈਂਦੇ ਹਾਂ, ਕਹਿੰਦੇ ਫਲਾਣੇ ਦੀ ਮੈਂਸ ਹੈ। ਸੜਕ ਤੇ ਤੁਰੇ ਜਾਂਦੇ ਹੀ ਕਹਿ ਦੋਗੇ ਇਹ ਫਲਾਣੇ ਦੀ ਮੋਟਰ ਹੈ, ਇਹ ਗਲੀ ਗਲੀ ਜਾਂਦੇ ਕਹਿ ਦੋਗੇ ਇਹ ਫਲਾਣੇ ਦਾ ਮਕਾਨ ਹੈ, ਸਕੂਟਰ ਖੜਾ ਕਹਿ ਕੇ ਦੇਖ ਕੇ ਕਹਿ ਦੋਗੇ ਫਲਾਣੇ ਦਾ ਸਕੂਟਰ ਹੈ। ਓਏ ਰੱਬ ਜੱਗ ਨੂੰ ਦੇਖ ਕੇ ਕਿਉਂ ਨਹੀਂ ਕਹਿੰਦੇ ਰੱਬ ਦੀ ਪਰਿਵਾਰ ਹੈ ਰੱਬ ਦਾ ਜੱਗ, ਇੱਥੇ ਕਿਉਂ ਮੁਗਾਲਤਾ ਖਾ ਗਏ ਆਪਾਂ? ਤੁਸੀਂ ਮਹਿਸਾਂ ਨੂੰ ਕਹਿੰਦੇ ਨੇ ਫਲਾਣੇ ਮਾਲਕ ਦੀ ਹੈ, ਇਹ ਜੱਗ ਨੂੰ ਵੇਖ ਕੇ ਕਿਉਂ ਨਹੀਂ ਕਹਿੰਦੇ ਉਸ ਵਾਹਿਗੁਰੂ ਮਾਲਕ ਦਾ ਪਰਿਵਾਰ ਹੈ? ਉਹਨੂੰ ਟੋਲਦੇ ਕਿੱਥੇ ਫਿਰਦੇ ਹੋ? ਜਿੱਦਣ ਤੈਨੂੰ ਇਹ ਜੱਗ ਦੇਖ ਗਿਆ ਰੱਬ ਹਰ ਰੂਪ ਨਜ਼ਰੀ ਆਇਆ, ਉਦਣੇ ਤੈਨੂੰ ਰੱਬ ਦੇਖਣਾ। ਮੈਂ ਹੁਣ ਇੱਥੇ ਗੱਲ ਇੰਨੀ ਹੋ ਗਈ ਕਿ ਰੱਬ ਦੀ ਔਲਾਦ ਨਾਲ ਤਾਂ ਵੈਰ ਤੇ ਰੱਬ ਨਾਲ ਪਿਆਰ। ਤੁਹਾਡੇ ਤੇ ਇਹੋ ਜਿਹਾ ਕੋਈ ਬਾਪ ਹੈਗਾ ਜੇ ਤੁਹਾਡਾ ਨਿਆਣੇ ਨੂੰ ਵੱਢਦਾ ਫਿਰੇ ਤੇ ਬਾਪੂ ਉਹਦੇ ਨਾਲ ਗਲਵੱਕੜੀ ਪਾਵੇ? ਉਹ ਜਿਹੜਾ ਤੁਹਾਡੀ ਔਲਾਦ ਨਾਲ ਨਫ਼ਰਤ ਕਰਦਾ ਤੁਹਾਡਾ ਲੱਗਦਾ ਹੀ ਕੀ ਹੈ? ਅਸੀਂ ਵਾਹਿਗੁਰੂ ਦੀ ਕਿਰਤ ਨਾਲ ਨਫ਼ਰਤ ਤੇ ਕਹਿੰਦੇ ਵਾਹਿਗੁਰੂ ਨਾਲ ਅਸੀਂ ਪਿਆਰ ਕਰਦੇ। ਐਸਾ ਬਾਪ ਨਹੀਂ ਲੱਭਣਾ ਕੋਈ ਵੀ ਜਿਹਦੀ ਔਲਾਦ ਨੂੰ ਤੁਸੀਂ ਦੁਖੀ ਕਰੋ ਤੇ ਬਾਪ ਤੁਹਾਨੂੰ ਮਿੱਤਰ ਬਣਾਵੇ। ਐਸਾ ਬਾਪੂ ਕਿਹੜਾ ਦੁਨੀਆ ਵਿੱਚ? ਇਹ ਜੱਗ ਸੱਚੇ ਕੀ ਹੈ ਕੋਰੜੀ ਸੱਚੇ ਕਾ ਵਿੱਚ ਵਾਸ। ਪੱਥਰ ਦੇ ਵਿੱਚੋਂ ਨਹੀਂ ਪਾਇਆ ਧੰਨੇ ਨੇ, ਉਹ ਪੱਥਰੇ ਨਹੀਂ ਸੀ ਉਹੀ ਭਗਵਾਨ ਬਣ ਗਏ। ਜੋ ਵੀ ਦਿਖੇ ਜੋ ਦੀਸੈ ਸੋ ਤੇਰਾ ਰੂਪ ਤੇ ਆ ਗਏ ਭਗਵਾਨ ਪ੍ਰਗਟ ਹੋ ਗਏ। ਧੰਨਾ ਕਹਿੰਦੇ ਜੀ ਛਕੋ ਗੱਫਾ, ਭਗਵਾਨ ਕਹਿੰਦੇ ਧੰਨਿਆ। ਬੇਰੜਾ ਤਾਂ 2 ਘੰਟੇ ਵਿੱਚ ਕੈੜਾ ਹੋ ਜਾਂਦਾ, ਤਾਂ 3 ਦਿਨ ਦਾ ਪਿਆ ਵੀ ਸੱਜਰੀ ਲਿਆ ਦੇ। ਉਹੀ ਜੱਟ ਵਾਲੀ ਗੱਲ, ਧੰਨਾ ਕਹਿੰਦਾ ਵੀ ਮੇਰਾ ਕਸੂਰ ਥੋੜਾ, ਪਰਸੋਂ ਹੀ ਆ ਜਾਂਦਾ, ਮੈਂ ਤਾਂ ਇਹਨੂੰ ਪਕਾ ਕੇ ਲਿਆ ਤੇ ਸੋਹਣੀ, ਹੁਣ ਨੀ ਚੱਕ, ਹੁਣ ਤੇਰਾ ਕਸੂਰ। ਚਲੋ ਜੀ ਵਾਹਿਗੁਰੂ ਉੱਥੇ ਕਿੱਥੇ ਦੇਖਦਾ ਬੇਰੜੇ, ਉੱਥੇ ਗੋਬਿੰਦ ਭਾਓ ਭਗਤ ਦਾ ਭੁੱਖਾ, ਉੱਥੇ ਹੋਰ ਭੁੱਖੇ ਨਹੀਂ ਹੈ। ਭਾਓ ਭਗਤ ਦਾ ਭੁੱਖਾ ਗੋਬਿੰਦ ਮੇਰਾ ਪ੍ਰੀਤਮ, ਭਾਓ ਭਗਤ ਦਾ ਭੁੱਖਾ ਮੇਰਾ ਗੋਬਿੰਦ ਮੇਰਾ ਜਦ ਪਾਈ ਬੁਰਕੀ ਤੇ ਛੰਨੇ ਕੰਨੀ ਦੇਖਿਆ ਉਹ ਲੱਸੀ ਜੰਮ ਕੇ ਜਾਮਣ ਹੋਈ ਵੀ। ਅਕਾਲ ਪੁਰਖ ਕਹਿੰਦੇ ਵੀ ਧੰਨੇ ਬੇੜਾ ਤਾਂ ਖਾ ਲੂ ਪਰ ਆਹ ਨੀ ਪੀ ਹੋਣੀ, ਜਾਮਣ ਬਣ ਜਾਂਦਾ ਸੀ ਲੱਸੀ। ਤੇ ਸੱਚੇ ਪਾਤਸ਼ਾਹ ਨੂੰ ਕਹਿੰਦਾ ਗੱਲ ਰੱਬਾ ਹੁਣ ਇਹ ਹੈ ਵੀ ਪਰਸੋਂ ਦੀਆਂ ਗਾਈਆਂ ਹੀ ਨੀ ਚੋਈਆਂ, ਅੱਜ ਖੇ ਆਖੋ ਸਤਨਾ ਲੱਸੀ ਕਿੱਥੋਂ ਤੈਨੂੰ ਤਾਜ਼ੀ ਲਿਆਂਦਾ, ਮੈਂ ਤਾਂ ਅੰਦਰ ਤੇ ਨੀ ਨਿਕਲਿਆ। ਛਕਿਆ ਭੋਜਨ ਰੁੱਖਾ ਸੁੱਖਾ, ਪ੍ਰੇਮ ਸੀ ਉਹ ਤਾਂ, ਪ੍ਰੇਮ ਅੱਗੇ ਕਾਹਦਾ ਨੇਮ। ਗੁਰਮੁਖ ਪਿਆਰੇ ਰੱਬ ਕਹਿੰਦਾ ਵੀ ਧੰਨਿਆ ਹੁਣ ਪ੍ਰਸ਼ਾਦ ਤੇਰਾ ਛਕ ਲਿਆ ਹੁਣ ਜਾਵਾਂ। ਤੰਨਾ ਕਹਿੰਦਾ ਨਾ ਮੇਰੀ ਇੱਕ ਗੱਲ ਸੁਣ, ਇੱਥੇ ਜਿੰਨੇ ਵੀ ਲੋਕ ਹੈ ਕਹਿੰਦੇ ਵੀ ਜਿਹੜਾ ਵੀ ਉਹਦੀ ਭਗਤੀ ਕਰਦਾ ਉਹਦੇ ਕੰਮ ਵੀ ਸਵਾਰਦਾ ਤੂੰ। ਭਗਵਾਨ ਕਹਿੰਦਾ ਹਾਂ ਵੀ ਇਹ ਤਾਂ ਕਰਨਾ ਹੀ ਪੈਂਦਾ। ਫਿਰ ਤੰਨਾ ਕਹਿੰਦਾ ਵੀ ਆਇਆ ਵੇ ਮੇਰੇ ਵੀ ਕਰ ਜਾਏ ਕਦੋਂ ਆਇਆ ਬਤਾਈ। ਜੋ ਜਨ ਉੱਤੇ ਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਵਾਹਿਗੁਰੂ ਕਹਿਣ ਲੱਗੇ ਦੱਸ ਵੀ ਕੀ ਕਰਾਉਣਾ। ਗੁਰਮੁਖ ਪਿਆਰਿਓ ਪਹਿਲਾਂ ਕੀ ਮੰਗਿਆ, ਦਾਲ ਸੀਧਾ ਮੰਗੋ ਕੀ, ਹੇ ਭਗਵਾਨ ਤੂੰ ਆਇਆ ਵਹਿ ਭੰਡਾਰੇ ਠੀਕ ਰਹਿਣ, ਪਹਿਲਾਂ ਪ੍ਰਸ਼ਾਦਾ, ਰੋਟੀ ਦਾ ਹੀ ਫਿਕਰ ਹੈ ਜ਼ਿਆਦੇ। ਦੂਜੀ ਗੱਲ ਕਹਿੰਦਾ ਹਮਰਾ ਖੁਸ਼ੀ ਕਰੇ ਨਿਤ ਜੀਓ, ਇਹਦਾ ਅਰਥ ਹੈ ਤੰਦਰੁਸਤੀ, ਰੋਟੀ ਵੀ ਤਾਂ ਲੱਗੂ ਚੰਗੀ ਜੇ ਤੰਦਰੁਸਤ ਹੈ ਤੂੰ, ਜੇ ਤੰਦਰੁਸਤੀ ਨਹੀਂ ਹੈ ਤਾਂ ਰੋਟੀ ਕਿੱਥੇ ਚੰਗੀ ਲੱਗੂ। ਪਹਿਲਾਂ ਭੰਡਾਰੇ ਫਿਰ ਤੰਦਰੁਸਤੀ, ਤੇ ਗੁਰਮੁਖ ਪਿਆਰੇ ਉਹ ਤੀਜੀ ਗੱਲ ਪਲੀਆਂ ਚਾਦਨ ਨੀਕਾ। ਹੇ ਅਕਾਲ ਪੁਰਖ ਵਾਹਿਗੁਰੂ ਰੋਟੀ ਦੇ ਦਿੱਤੀ, ਤੰਦਰੁਸਤੀ ਦੇ ਦਿੱਤੀ, ਹੁਣ ਇੱਕ ਸੋਹਣੀ ਜੀ ਜੁੱਤੀ ਤੇ ਕੱਪੜੇ ਵੀ ਚੰਗੇ ਮਿਲਦੇ ਰਹਿਣ। ਪਨੀਆ ਜੁੱਤੀ ਛਾਦ ਨਾਮ ਹੈ ਢਕਣ ਦਾ, ਉਦੋਂ ਬਣ ਗਿਆ ਛਾਦਨ ਕੱਪੜਾ ਜੋ ਢਕਦਾ, ਚੰਗੇ ਵਸਤਰ ਹੋਣ ਚੰਗੀ ਜੁੱਤੀ। ਭਗਵਾਨ ਕਹਿੰਦਾ ਚੰਗਾ ਸਭ ਕੁਝ ਦਿੱਤਾ ਤੈਨੂੰ, ਲਓ ਹੁਣ ਆਈ ਹੈ ਗੱਲ ਜਿਹੜੀ ਅਸਲੀ ਹੈ। ਅਕਾਲ ਪੁਰਖ ਨੂੰ ਧੰਨੇ ਜੱਟ ਕਹਿੰਦਾ ਜਿਹੜਾ ਕੁਛ ਤਾਂ ਇੱਥੋਂ ਮੰਗਿਆ ਨਾ ਇਹ ਕਿਸੇ ਦੇ ਘਰ ਤੇ ਚੱਕ ਕੇ ਨਾ ਮੈਨੂੰ ਭੇਜੀ। ਅਨਾਜ ਮੰਗੋ ਸਤ ਸੀ ਕਾ, ਜੇ ਤੁਹਾਡੇ ਵਿੱਚ ਕੋਈ ਲੈਲ ਪੁਰਖ ਨਹੀਂ ਤੇ ਆਇਆ ਬਜ਼ੁਰਗ ਬੈਠਾ ਹੋਵੇ ਨਾ ਉਹਨੂੰ ਪਤਾ ਹੈ ਧੰਨੇ ਦੀ ਬੋਲੀ ਦਾ। ਇੱਥੇ ਸੀਕਾ ਪਾਠ ਨਹੀਂ ਸੀ ਕਾ, ਆਪਾਂ ਤਾਂ ਇੱਥੇ ਪੰਜਾਬ ਵਿੱਚ ਕਹਿੰਦੇ ਹਾਂ ਨਾ ਵੀ ਖੇਤ ਵਾਹੁਣ ਚੱਲੇ ਹਾਂ, ਲਾਲਪੁਰ ਵਿੱਚ ਕਹਿੰਦੇ ਖੇਤ ਸੀਣ ਚੱਲੇ ਹਾਂ, ਆਪਾਂ ਕਹਿੰਦੇ ਕਿੰਨੀਆਂ ਬਾਹਾਂ ਦਿੱਤੀਆਂ, ਲਾਲਪੁਰ ਦੀ ਬੋਲੀ ਹੈ ਕਿੰਨੀਆਂ ਸੀਆਂ ਦਿੱਤੀਆਂ, ਇਹ ਲਾਲਪੁਰ ਦੀ ਬੋਲੀ ਹੈ। ਸੀ ਵਾਹੁਣ ਨੂੰ ਕਹਿੰਦੇ ਜਿਹੜਾ ਆਪਾਂ ਵਾਹੁੰਦੇ ਖੇਤ ਉਹਨੂੰ ਲਾਲਪੁਰ ਵਿੱਚ ਸੀ ਦੇਣਾ ਕਹਿੰਦੇ, ਸੀ ਕਰਨਾ ਕਹਿ ਦੋ ਵਾਹੁਣਾ ਕਹਿ ਦੋ। ਤੰਨਾ ਕਹਿੰਦਾ ਕਿਸੇ ਦੇ ਅੰਨਦਾਨੀ ਨਾ ਮੇਰਾ ਭੇਜਦੀ, ਆ ਜੋ ਕੁਝ ਤੈਥੋਂ ਮੰਗੇ ਮੇਰੀ ਦਸਾਂ ਨਮਾਂ ਦੀ ਕਿਰਤ ਹੋਵੇ ਮੈਂ ਆਪ ਬਾਹ ਕੇ ਕਮਾਈ ਕਰ। ਅਨਾਜ ਮੰਗੋ ਸੱਤ ਸੀ ਕਾ, ਉੱਥੇ ਜਾਓ ਕਦੇ ਹੁਣ ਤੁਸੀਂ ਸੋਹਣਾ ਸੋਹਣਾ ਬੀਜ ਰੱਖਿਆ ਵਾ ਧੰਨੇ ਦੇ ਘਰਦਿਆਂ ਨੇ ਵੀ ਕਣਕ ਬੀਜਣੀ, ਆਪਾਂ ਵੀ ਸਾਂਭ ਕੇ ਰੱਖਦੇ ਉਹਨੇ ਨੂੰ, ਛੇ ਹਲ ਜੋੜ ਲੇ। ਧੰਨੇ ਨੇ ਬੋਰੀਆਂ ਚੁਕਾਤੀਆਂ ਆਪ ਵੀ ਤੁਰ ਪਿਆ ਚਿੱਟਾ ਦੇਣ। ਰਸਤੇ ਚ ਮਿਲ ਗਏ ਗੁਰਮੁਖ ਪਿਆਰੇ ਪ੍ਰਭੂ ਦੇ ਪਿਆਰੇ ਸੰਤ, ਉਹ ਕਹਿੰਦੇ ਧੰਨਿਆ ਤੂੰ ਹਲ ਵਾਹੁਣ ਚੱਲੇ ਆ, ਅਸੀਂ ਤਾਂ ਆਏ ਤੇ ਤੇਰੇ ਕੋਲ ਭੋਜਨ ਛਕਣ ਭਿਕਸ਼ਾ ਲੈਣ। ਉਹ ਧੰਨਾ ਸਾਂਝੀਆਂ ਨੂੰ ਕਹਿੰਦਾ ਆ ਬੀਜ ਦੀ ਉਹ ਕਣਕ ਦੇ ਦੋ ਲੈ ਜਾਣ, ਉਹ ਜਿਹੜੇ ਬੀਜ ਦੇ ਥੈਲੇ ਭਰੇ ਵੇ ਤੇ ਉਹੀ ਸਾਧੂਆਂ ਨੂੰ ਚੁਕਾ ਤੇ ਧੰਨੇ ਨੇ। ਤਿੰਨ ਚਾਰ ਸਾਂਝੀ ਤਾਂ ਉੱਤੀ ਪ੍ਰਾਣੀ ਸਿੜ ਕੇ ਕਹਿੰਦੇ ਸੀ ਤੇਰੇ ਨਾਲ ਭੁੱਖੇ ਮਰਨਾ ਹੈ, ਚੱਖ ਆਪਣੇ ਬਹੁਤ ਸਾਲ ਬੀਜ ਵੀ ਕਦੇ ਸਾਧਾਂ ਨੂੰ ਦੇਈਦਾ, ਭੁੱਖੇ ਮਰਨੇ ਤੇਰੇ ਰੋਕੇ। ਦੋ ਕੁ ਰਹਿ ਗਏ, ਕਹਿੰਦੇ ਅਸੀਂ ਨਹੀਂ ਜਾਂਦੇ, ਜੋ ਤੇਰੀ ਮਰਜ਼ੀ ਹੈ ਕਰ। ਕਹਿੰਦਾ ਫਿਰ ਮਰਜ਼ੀ ਇਹ ਹੈ, ਆਪਣਾ ਆਪਣਾ ਹਲ ਜੋੜੋ। ਇਹ ਜਿੰਨੇ ਮੇਰੇ ਖੇਤ ਹੈ ਇਹਨਾਂ ਦੇ ਵਿੱਚ ਸੱਤ ਸਿਆੜ ਕੱਢ ਦਿਓ, ਬਸ ਸੱਤ ਸਿਆੜ, ਸੱਤ ਸੀਕਾ। ਉਹਨਾਂ ਨੇ ਬਚਨ ਮੰਨਿਆ, ਉਹਨਾਂ ਨੂੰ ਭਰੋਸਾ ਸੀ। ਕਹਿੰਦੇ ਜੀ ਸਿਆੜ ਤਾਂ ਕੱਢ ਦਿੰਦੇ, ਵੀ ਕੇਰੇਗਾ ਕੀ ਵਿੱਚ। ਗੁਰਮੁਖੋ ਧੰਨੇ ਨੇ ਰੋੜ ਇਕੱਠੇ ਕਰਕੇ ਘੇਰੇ ਸੀ ਸੱਤ ਸਿਆੜਾਂ ਵਿੱਚ, ਰੋੜ ਸੱਤ ਸਿਆੜ ਸਾਰੇ ਖੇਤ ਵਿੱਚ ਕੱਢ ਕੇ ਰੋੜ ਘੇਰਤੇ। ਕਹਿੰਦਾ ਜਾਓ ਤੁਸੀਂ ਘਰਾਂ ਨੂੰ, ਬੇਲਾਂ ਜੰਮੀਆਂ ਉੱਥੇ ਜਾ ਕੇ ਧਾਰ ਦਾ ਪਤਾ ਲੱਗਦਾ ਹੁੰਦਾ, ਬੇਲਾਂ ਜੰਮੀਆਂ ਉਹਨਾਂ ਨੂੰ ਕੱਦੂ ਜਿਹਾ ਜਿਹੜੇ ਹੁੰਦੇ ਖਾਣ ਵਾਲੇ ਦੁਹਾਣੇ ਲੱਗੇ, ਭਰ ਗਿਆ ਸਾਰਾ ਹੀ ਮੁਰੱਬਾ, ਇੰਨੀਆਂ ਫਲੀਆਂ ਬੇਲਾਂ ਢੇਰ ਲੱਗ ਗਏ ਤੋੜ ਤੋੜ ਕੇ। ਉਧਰ ਆ ਗਏ ਮਾਲੀਆ ਲੈਣ ਵਾਲੇ, ਜਿਹਨੂੰ ਤੁਸੀਂ ਢਾਲ ਕਹਿੰਦੇ। ਹੁਣ ਇਹ ਪਿਛਲੇ ਸਮੇਂ ਵਿੱਚ ਜਿਣਸੇ ਜਾਂਦੀ ਹੁੰਦੀ ਸੀ, ਪੈਸੇ ਨਹੀਂ ਸੀ ਜਾਂਦੇ ਹੁੰਦੇ, ਕਣਕ ਚੋਂ ਕਣਕ, ਮੱਕੀ ਚੋਂ ਮੱਕੀ, ਬਾਜਰੇ ਚੋਂ ਬਾਜਰਾ ਤੋਲ ਕੇ ਲਿਜਾਂਦੇ ਹੁੰਦੇ ਸਰਕਾਰੀ ਆਦਮੀ। ਇਹ ਪੈਸਿਆਂ ਦਾ ਰਿਵਾਜ ਤਾਂ ਬਾਅਦ ਚੱਲੇ, ਉਦੋਂ ਜਿਣਸੋ ਜਾਂਦੀ ਹੁੰਦੀ ਸੀ। ਉਹ ਕਹਿੰਦੇ ਧੰਨਿਆ 600 ਘੁਮਾ ਦੀ ਖੇਤੀ ਕਿੱਥੇ ਗਈ, ਕੀ ਦੇਵੇਂਗੇ ਰਾਜੇ ਨੂੰ ਜਾ ਕੇ ਅਸੀਂ। ਕਹਿੰਦਾ ਵੀ ਜੋ ਕੁਝ ਹੋਇਆ ਉਹੀ ਦੇਣਾ, ਪਏ ਆ ਦੁਆਣੇ ਚੱਕ ਲੈ ਜੋ ਖੇਤ ਚ ਬਿਜਾਉਣਾ। ਉਹ ਮੁਲਾਜ਼ਮ ਕਹਿੰਦੇ ਵੀ ਆਪਾਂ ਨੇ ਕਾਹਨੂੰ ਰਾਜੇ ਦਾ ਗੁੱਸਾ ਕਰਨਾ, ਜੋ ਕੁਛ ਇਹਦੇ ਫਸਲ ਹੋਈ ਹੈ ਲੈ ਚੱਲੋ। ਸਾਂਝੀ ਜਿਹੜੇ ਦੋਸਤ ਸੀ ਉਹਨਾਂ ਨੂੰ ਕਹਿੰਦਾ ਤੁਸੀਂ ਵੀ ਲੈ ਜਾਓ ਜਿਹੜੇ ਚਾਰ ਚੱਲ ਜਾਣੇ। ਗੁਰਮੁਖੋ ਜਦ ਉਹ ਸਾਂਝੀ ਲੈ ਗਏ ਨਾ ਦੁਆਣੇ ਚੱਕ ਕੇ, ਜਿਹੜਾ ਸਾਂਝੀ ਘਰ ਦੁਆਣਾ ਭੰਨੇ ਉਹਦੇ ਵਿੱਚੋਂ ਬੀਜ ਨਹੀਂ ਨਿਕਲੇ, ਹੀਰੇ ਨਿਕਲਣ ਆਖੋ ਸਾ। ਉਹਨਾਂ ਚੋਂ ਮੋਤੀ ਹਜ਼ਾਰਾਂ ਹਜ਼ਾਰਾਂ ਲੱਖਾਂ ਰੁਪਈਆਂ ਦਾ ਇੱਕ ਇੱਕ ਕਮਾਈ ਸੀ ਸਿਮਰਨ ਦੀ ਗੁਰਮੁਖ ਪਿਆਰਿਓ। ਉਹ ਫਿਰ ਦੂਏ ਵੀ ਨੱਠੇ ਆਏ, ਕਹਿੰਦੇ ਦੋ ਦੋ ਸਾਨੂੰ ਵੀ ਦੇ ਦੇ। ਗੁਰਮੁਖ ਪਿਆਰਿਓ ਧੰਨਾ ਕਹਿੰਦਾ ਦੋ ਦੋ ਨੀ, ਜਿੰਨੇ ਮਰਜ਼ੀ ਚੱਕ ਲੈ ਜੋ। ਜਦ ਉਹ ਭੁੱਲਣ ਤਾਂ ਵਿੱਚ ਬੀਜ, ਇਹ ਤਾਂ ਗੋਬਿੰਦ ਭਾਓ ਭਗਤ ਦਾ ਭੁੱਖ, ਅਨਾਜ ਮੰਗੋ ਸੱਤ ਸੀਕਾ। ਉਹ ਬੀਜਾਂ ਦੇ ਹੀਰੇ ਬਣ ਗਏ ਸੀ ਭਜਨ ਵਾਹਿਗੁਰੂ ਦਾ ਸਿਮਰਨ ਭਗਤੀ। ਗੁਰਮੁਖ ਪਿਆਰੋ ਰੱਬ ਕਹਿੰਦਾ ਚੰਗਾ ਸਭ ਕੁਝ ਦਿੱਤਾ ਹੁਣ ਜਾਵਾਂ, ਕਹਿੰਦਾ ਅਜੇ ਨਹੀਂ, ਅਜੇ ਗੱਲਾਂ ਰਹਿਣੀਆਂ ਹੋਰ। ਜੱਟ ਦੇ ਬਸ ਅੱਜੇ ਅੱਗੇ ਪਏ ਹੀ ਨਹੀਂ ਤੂੰ ਕਦੇ, ਕਹਿੰਦਾ ਹੋਰ ਕੀ ਰਹਿ ਗਿਆ ਹੁਣ। ਕਹਿੰਦਾ ਗਊ ਬਹਿਸ ਮੰਗੋ ਲਾਵੇਰੀ, ਇੱਕ ਮੈਸ ਇੱਕ ਗਾਂ। ਰੱਬ ਕਹਿੰਦਾ ਲਾਲਚ ਕਿਉਂ ਕਰਦਾ, ਇੱਕ ਲੈ ਲੈ ਦੋਵੇਂ ਕੀ ਕਰਨੀ ਹੈ। ਕਹਿੰਦਾ ਤੈਨੂੰ ਕੀ ਪਤਾ 12 ਮਹੀਨੇ 30 ਦਿਨ ਦੁੱਧ ਚਾਹੀਦਾ, ਇੱਕ ਅਟਕੀ ਤੇ ਫਿਰ ਮੈਂ ਮੰਗਦਾ ਫਿਰੂੰਗਾ। ਰੱਬ ਕਹਿੰਦਾ ਚੰਗਾ ਗਾਂ ਮੈਸ ਵੀ ਦਿੱਤੀ ਹੁਣ ਜਾਵਾਂ, ਕਹਿੰਦਾ ਨਾ। ਇੱਕ ਤਾਜਨ ਤੁਰੀ ਚੰਗੇਰੀ, ਤਾਜਨ ਨਾਮ ਹੈ ਫਾਰਸੀ ਚ ਘੋੜੀ ਦਾ। ਤੰਨਾ ਕਹਿੰਦਾ ਹੁਣ ਤੇਰਾ ਭਗਤ ਹੋ ਕੇ ਮੈਂ ਜੁੱਤੀਆਂ ਤੋੜਦਾ ਫਿਰੂੰਗਾ, ਘੋੜੀ ਦੇ ਚੜ੍ਹ ਨੂੰ ਇੱਕ ਚੰਗੀ ਜੀ, ਉਹ ਵੀ ਚੰਗੀ ਚਾਲ ਦੀ ਤੁਰੀ। ਉਹ ਤੁਰੀ ਵੀ ਘੋੜੀ ਨੂੰ ਕਹਿੰਦੇ, ਪਰ ਦੋ ਘੋੜੀ ਦੇ ਅਰਥ ਨਹੀਂ ਕਰਨੇ ਇਕੱਠੇ, ਤੁਰੀ ਤੋਂ ਲੈਣਾ ਤੋਰ, ਚੰਗੀ ਚਾਲ ਵਾਲੀ ਘੋੜੀ ਮੈਨੂੰ ਚਾਹੀਦੀ। ਤੇ ਰੱਬ ਹੱਥ ਬੰਨ ਕੇ ਕਹਿੰਦਾ ਵੀ ਧੰਨਿਆ ਹੁਣ ਵਾਸਤਾ ਛੱਡ, ਸਭ ਕੁਛ ਹੋ ਗਿਆ ਹੁਣ ਜਾਣਦੇ, ਹੁਣ ਤਾਂ ਰਹੀ ਕੱਖ ਨੀ। ਧੰਨਾ ਕਹਿੰਦਾ ਜਿਹੜੀ ਜ਼ਰੂਰੀ ਚੀਜ਼ ਤੀ ਉਹ ਤਾਂ ਰਹਿ ਗਈ, ਹੁਣ ਮੈਨੂੰ ਐ ਦੱਸਤਾ ਮੈਸਾਂ ਗਾਇਆਂ ਦੇਤੀਆਂ, ਘੋੜੀ ਦੇਤੀ, ਘਰ ਵਿੱਚ ਸਮਾਨ ਦੇਤਾ, ਘੀ ਆਟਾ। ਕਹਿੰਦਾ ਹੁਣ ਮੈਂ ਆਪ ਪਕਾਉਂਦਾ ਫਿਰੂੰਗਾ, ਮੈਂ ਹਲ ਬਾਹੂ ਕਿ ਮੈਸਾਂ ਚੋਂ ਬੈਠੇ ਤੋਂ ਇੱਕ ਘਰ ਕੀ ਗੇਣ, ਚੰਗੀ ਕਿ ਚੰਗੀ ਜੀ ਘਰ ਵਾਲੀ ਵੀ ਭੇਜ। ਦੇਖੋ ਜੱਟ ਦੀਆਂ ਗੱਲਾਂ ਸਿੱਧੀਆਂ, ਕੋਈ ਬਿੰਗ ਬਾਂ ਨਹੀਂ ਕੀਤਾ ਹੈਗਾ। ਇੱਕ ਘਰ ਕੀ ਗੀਨ ਚੰਗੀ, ਜਨ ਧੰਨਾ ਲੇਵੇ ਮੰਗੀ ਗ੍ਰਿਸਤ ਜੀਵਨ। ਸਤਿਗੁਰ ਘਰ ਵਿੱਚ ਕੰਮ ਕਰਨ ਵਾਲੀ ਇਸਤਰੀ ਚਾਹੀਦੀ ਹੈ ਜੋ ਘਰ ਨੂੰ ਸਾਂਭੇ, ਮੈਂ ਖੇਤਾਂ ਵਿੱਚ ਕੰਮ ਕਰਾਂ। ਪਰ ਧੰਨਾ ਕਹਿੰਦਾ ਚੰਗੀ ਕਿਤੇ ਲੜਾਕੀ ਨਾ ਦੇ ਦੀ, ਚੰਗੀ
ਹਰ ਕੀ ਕਿਉਂਕਿ ਜਿਹੜੀਆਂ ਸਾਡੀਆਂ ਬੀਬੀਆਂ ਨੇ ਧੀਆਂ ਬੈਠੀਆਂ ਲੋ ਗੁਰਮੁਖੋ ਹਰ ਦੇਸ਼ ਵਿੱਚ ਦੋ ਮਹਿਕਮੇ ਹੁੰਦੇ ਕਾਬਲ ਇੱਕ ਹੋਮ ਮਿਨਿਸਟਰੀ ਇੱਕ ਫੂਡ ਐਂਡ ਸਿਵਲ ਸਪਲਾਈ ਖੁਰਾਕ ਇੱਕ ਗ੍ਰਹਿ ਮੰਤਰੀ ਇੱਕ ਖੁਰਾਕ ਮੰਤਰੀ ਜਿਹਨੂੰ ਇਹ ਦੋ ਮਹਿਕਮੇ ਮਿਲ ਜਾਣ ਬਸ ਤਰ ਗਿਆ ਇਹਨਾਂ ਨੂੰ ਇਕੱਠੇ ਹੀ ਦੋਏ ਮਿਲੇ ਹੋਮ ਮਿਨਿਸਟਰੀ ਵੀ ਨਾ ਕੋਲ ਖੁਰਾਕ ਮੰਤਰੀ ਵੀ ਆਪਾਂ ਤਾਂ ਚਾਹੇ ਡਾਲਡੇ ਨਾਲ ਤੜਕਾ ਦੇ ਦੇਣ ਚਾਹੇ ਦੇਸੀ ਨਾਲ ਆਪਾਂ ਤਾਂ ਛਕਣ ਵਾਲੇ ਸਿਵਲ ਸਪਲਾਈ ਵੀ ਇਹਨਾਂ ਦੇ ਕੋਲ ਹੈ ਤੇ ਹੋਮ ਮਿਨਿਸਟਰੀ ਵੀ ਲਿਆ ਕੇ ਵਿਚਾਰਾ ਜੱਟ ਫੜਾ ਦਿੰਦਾ ਲੈ ਰੱਖਦੀ ਉਹ ਆਪਣੇ ਸੂਟ ਜੋਗੇ ਇਹਨਾਂ ਨੇ ਕੱਢੇ ਲੈਣੇ ਕਿਉਂਕਿ ਦੋ ਮਿਨਿਸਟਰੀਆਂ ਇਕੱਠੀਆਂ ਹੋ ਗਈਆਂ ਇੱਕ ਹੋਮ ਮਿਨਿਸਟਰੀ ਇੱਕ ਸਿਵਲ ਸਪਲਾਈ ਜਿਹਨੂੰ ਇਕੱਠੇ ਦੋ ਮਹਿਕਮੇ ਮਿਲ ਜਾਣ ਉਹ ਕਿਹਦੇ ਲੈਣ ਦੇ ਤੇ ਸਤਿਗੁਰ ਪਾਤਸ਼ਾਹ ਦਾ ਭਗਤ ਕਹਿੰਦਾ ਬਈ ਇਹ ਕੋਈ ਲੜਾਕੀ ਜੀ ਨਾ ਹੋਵੇ ਘਰ ਕੀ ਗੀਨ ਚੰਗੀ ਜਨ ਧੰਨਾ ਲੇਵੇ ਮੰਗੀ ਉਹ ਗੱਲ ਤਾਂ ਅੱਜ ਮੈਂ ਕੁਝ ਹੋਰ ਕਰਨੀ ਸੀ ਇੱਕ ਪ੍ਰੇਮੀ ਨੇ ਮੈਨੂੰ ਵਚਨ ਕਰਿਆ ਤਾ ਅਸੀਂ ਵੀ ਉੱਥੋਂ ਹੀ ਆਏ ਹਾਂ ਜਿੱਥੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦਾ ਸਥਾਨ ਹੈ ਨਾ ਉੱਥੇ ਹੀ ਸਾਡੇ ਦੀਵਾਨ ਚੱਲਦੇ ਨੇ ਹੜੀਗੜ੍ਹ ਬਹੁਤ ਭਾਰੀ ਜੋੜ ਮੇਲਾ ਸੀ ਅੱਜ ਆਹ ਜਿਹੜੀ ਰਾਤ ਲੰਘੀ ਹੈ ਨਾ ਇਸ ਰਾਤ ਦੇ 2 ਵਜੇ ਭੋਗ ਪਏ ਨੇ ਜਦੋਂ ਮਹਾਂਪੁਰਸ਼ ਚੜ੍ਹਾਈ ਕੀਤੇ ਨੇ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਗੱਲ ਤਾਂ ਮੈਨੂੰ ਇੱਕ ਪ੍ਰੇਮੀ ਨੇ ਕਿਹਾ ਸੀ ਵੀ ਬਾਬਿਆਂ ਬਾਬਤ ਕੁਝ ਸਾਨੂੰ ਅੱਜ ਸੁਣਾਇਓ ਪਰ ਹੁਣ ਸਟੇਜ ਤੇ ਭਾਈ ਸਾਹਿਬ ਨੇ ਬੋਲਤਾ ਕਿ ਪੱਥਰ ਪੂਜਦੇ ਜੀ ਇੱਧਰ ਮੜੀਆਂ ਮਸਾਣੀਆਂ ਕੰਨੀ ਨੂੰ ਜਾਣੇ ਜੀ ਤੇ ਗੁਰਮੁਖ ਪਿਆਰੇ ਹੁਣ ਤੁਹਾਨੂੰ ਬਚਨ ਕੀ ਕਰੀਏ ਖਸਮ ਛੋੜ ਦੂਜੇ ਲਾਗੇ ਡੁੱਬੇ ਸੇਵਣ ਜਾ ਰਹੇ ਡੁੱਬਣ ਵਾਲੀ ਉਹ ਗੱਲ ਹੈ ਆਪਣੇ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਫਿਰਨਾ ਮਹਾਰਾਜ ਦੀ ਬਾਣੀ ਕਹਿੰਦੀ ਹੈ ਹਰ ਇੱਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈਏ ਹੁਣ ਆ ਗਈ ਕਿਹੜੀ ਗੱਲ ਮਹਾਰਾਜ ਕਹਿੰਦੇ ਜੋ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਉਹ ਆਪਣਾ ਗੁਰੂ ਛੱਡ ਕੇ ਹੋਰਾਂ ਤੋਂ ਮੰਗਦਾ ਫਿਰਦਾ ਤੂੰ ਸ਼ਰਮ ਨਾਲ ਮਰ ਕਿਉਂ ਨਹੀਂ ਜਾਂਦਾ ਮਹਾਰਾਜ ਜੇ ਦੂਜੇ ਪਾਸੋਂ ਮੰਗੀ ਤਾਂ ਲਾਜ ਮਰਾਈਏ ਇਹਨਾਂ ਨੂੰ ਤਾਂ ਲਾਜ ਨਾਲ ਮਰ ਜਾਣਾ ਚੰਗਾ ਆਪਣਾ ਖਸਮ ਪਤੀ ਗੁਰੂ ਛੱਡ ਕੇ ਹੋਰ ਥਾਂ ਜਾਣਾ ਖਸਮ ਛੋੜ ਦੂਜੇ ਲਾਗੇ ਪਤਾ ਨੀ ਕੀ ਮਾਰ ਪੈ ਗਈ ਗੁਰਮੁਖੋ ਨਾਲੇ ਉਹਨਾਂ ਨਾਲ ਕੋਈ ਨਿੰਦਿਆ ਨੀ ਕਰਨੀ ਉਹਨਾਂ ਨੂੰ ਕੋਈ ਮਾੜਾ ਨੀ ਕਹਿਣਾ ਆਪਣੇ ਡੇਰਿਆਂ ਚ ਬੈਠੇ ਮੂਰਖ ਤਾਂ ਆਪਾਂ ਜਿਹੜੇ ਜਾ ਕੇ ਪੂਜਦੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬਾਣੀ ਨੂੰ ਛੱਡ ਕੇ ਤਿੰਨ ਤਿੰਨ ਮਿੰਟ ਦੀਆਂ ਮਿੱਟੀਆਂ ਦੇ ਪਿੱਛੇ ਤੁਰੇ ਫਿਰਦੇ ਹੋ ਤੁਸੀਂ ਉਹਨਾਂ ਨੂੰ ਕਿਉਂ ਮਾੜਾ ਕੀ ਅਸੀਂ ਹੁਣ ਤਾਂ ਦੁਕਾਨਾਂ ਖੋਲੀਆਂ ਵੀ ਹੈ ਤੇ ਤੂੰ ਦੇਖ ਤੈਨੂੰ ਅੱਖਾਂ ਦੇਖੀਆਂ ਵੀ ਸੌਦਾ ਠੀਕ ਹੈ ਕਿ ਗਲਤ ਹੈ ਤਾਂ ਤੂੰ ਦੇਖਣੇ ਬਈ ਇੱਥੇ ਖੰਨੇ ਤੁਹਾਡੇ ਖੰਨੇ ਨੂੰ ਤਾਂ ਛੱਡੋ ਲਲੇਹੜੀ ਇੱਥੇ ਦੁਕਾਨ ਹੋਣੀ ਹੈ ਕਿਸੇ ਦੀ ਤੁਸੀਂ ਜਾਓ ਮੂੰਗੀ ਲੈਣ ਉਹ ਤੁਹਾਨੂੰ ਕਹੂਗਾ ਚੁੱਪ ਕਰਕੇ ਲੈ ਜਾ ਮੇਰੇ ਵਰਗੀ ਮੂੰਗੀ ਖੰਨੇ ਵੀ ਨਹੀਂ ਮਿਲਣੀ ਇਹਦਾ ਹੱਕ ਬਣਦਾ ਕਹਿਣਾ ਮੇਰੇ ਵਰਗੇ ਮਾਂ ਤੁਹਾਨੂੰ ਦੇਣੇ ਵੀ ਨਹੀਂ ਹੈਗੇ ਉਹ ਤਾਂ ਆਪਣੀ ਦੁਕਾਨ ਦੀ ਸਿਫਤ ਕਰੂ ਚੀਜ਼ ਦੀ ਓਏ ਤੂੰ ਅੱਖਾਂ ਨਾਲ ਵੇਖ ਵੀ ਢੋਰਾ ਲੱਗਿਆ ਕਿ ਨਹੀਂ ਲੱਗਿਆ ਤਾਂ ਤੈਂ ਦੇਖਣੇ ਤੂੰ ਸਣੀ ਸੁਸਰੀ ਵਾਲੀਆਂ ਦੇਈ ਜਾਂਦੇ ਦੁਕਾਨਦਾਰ ਦਾ ਕੀ ਕਸੂਰ ਆ ਤਾਂ ਸੌਦਾ ਵੇਚਣਾ ਇਹ ਦੇਹ ਧਾਰੀਆਂ ਮਨਮਤੀਆਂ ਤੇ ਦੁਕਾਨਾਂ ਖੋਲੀਆਂ ਅੱਖਾਂ ਤੈਨੂੰ ਦਿੱਤੀਆਂ ਮਹਾਰਾਜ ਨੇ ਮੂਰਖ ਨੂੰ ਮੂਰਖ ਨਹੀਂ ਕਿਹਾ ਆਪਾਂ ਤਾਂ ਉਹੀ ਡਿਗਰੀਆਂ ਦੇ ਦਿੰਦੇ ਮਹਾਰਾਜ ਕਹਿੰਦੇ ਮੂਰਖ ਨੂੰ ਕਦੇ ਮੂਰਖ ਨਹੀਂ ਕਹਿਣਾ ਸਿੱਖ ਕਹਿੰਦੇ ਜੀ ਕਿਹਨੂੰ ਕਹੀਏ ਆ ਸੁਣ ਲਓ ਬਾਬੇ ਦਾ ਹੁਕਮ ਮਹਾਰਾਜ ਕਹਿੰਦੇ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ ਮਹਾਰਾਜ ਕਹਿੰਦੇ ਮੂਰਖ ਤਾਂ ਉਹ ਹੈ ਜਿਹੜਾ ਮੂਰਖ ਦੇ ਕਹੇ ਲੱਗਦਾ ਅਜਿਹੇ ਆਖੋ ਸਕਨਾ ਉਹ ਨਹੀਂ ਮੂਰਖ ਮੂਰਖ ਤਾਂ ਆਪਾਂ ਜਿਹੜੇ ਗੁਰੂ ਨੂੰ ਛੱਡ ਕੇ ਮਨਮਤੀਆਂ ਕੋਲ ਤੁਰੇ ਫਿਰ ਨਾਲੇ ਇਹ ਕਿਸੇ ਦੇ ਬਸ ਦੀ ਗੱਲ ਨਹੀਂ ਗੁਰਮੁਖੋ ਤੁਸੀਂ ਬੀਜ ਲਿਆਂਦਾ ਹੋਣਾ ਕਣਕ ਦਾ ਯੂਨੀਵਰਸਿਟੀ ਤੋਂ, ਮੈਨੂੰ ਐਂ ਦੱਸੋ ਕਿ ਗੁੱਲੀ ਡੰਡੇ ਦਾ ਵੀ ਥੈਲੀ ਲਿਆ ਤਾਂ ਉੱਥੇ ਤੇ ਉਹ ਤੁਸੀਂ IR ਛੇੜ ਪੂਸ਼ਾ ਊਸ਼ਾ ਲਿਆਓਗੇ ਲੁਧਿਆਣੇ ਤੋਂ ਜੀਰੀ ਦਾ ਬੀਜ, ਝੰਜਣ ਵੀ ਲਿਆਓਗੇ, ਇਹ ਵੀ ਤੁਸੀਂ ਕਦੋਂ ਬੀਜਿਆ? ਜਿਵੇਂ ਤੁਹਾਡੀ ਜੀਰੀ ਵਿੱਚ ਝੰਜਣ, ਕਣਕ ਵਿੱਚ ਗੁੱਲੀ ਡੰਡਾ ਜੰਮਦਾ, ਕੌਮਾਂ ਦੇ ਵਿੱਚ ਮਨ ਮਤੀਏ ਜੰਮਦੇ ਹੀ ਹੁੰਦੇ, ਇਹਨਾਂ ਨੂੰ ਬੀਜਣ ਦੀ ਲੋੜ ਨਹੀਂ ਪੈਂਦੀ, ਇਹ ਤਾਂ ਆਪੇ ਤਿਆਰ ਪਰ ਤਿਆਰ ਖੜੇ। ਅਦਾ ਝੰਜਣ ਜੰਮੂ 15 ਦਿਨ ਬਾਅਦ, ਗਿੱਠ ਉੱਚਾ ਜੀਰੀ ਤੋਂ ਤੇ ਪੱਕੂ 15 ਦਿਨ ਪਹਿਲਾਂ, ਇਹੀ ਕੰਮ ਇਹਨਾਂ ਦਾ। ਜੰਮੇ ਬਾਅਦ ਤੇ ਉੱਪਰ ਨੂੰ ਹੋ ਗਏ ਪੱਕਣ ਪਹਿਲਾਂ ਹੀ ਲਾਗੇ, ਤੁਹਾਡੇ ਸਾਹਮਣੇ ਗੁੱਲੀ ਡੰਡਾ ਬਾਅਦ ਜੰਮਦਾ 21 ਦਿਨ, ਤੁਹਾਨੂੰ ਸਭ ਨੂੰ ਪਤਾ। ਤੇ 21 ਦਿਨ ਬਾਅਦ ਜੰਮ ਕੇ ਕਣਕ ਦੇ ਸਿਰੇ ਤੇ ਪੱਕੂ 15 ਦਿਨ ਪਹਿਲਾਂ, ਤਾਂ ਤੇ ਮੈਨੂੰ ਕਿਤੇ ਜੱਟ ਲੈ ਨਾ ਜਾਵੇ, ਨਾਲੇ ਆਪਾਂ ਨੇ ਇੱਥੇ ਹੀ ਰਹਿਣਾ। ਬੜਾ ਸਿਆਣਾ ਏਦਾਂ ਹੀ ਹੈ ਮਨ ਮਤੀਏ ਗੁਰਮੁਖ ਪਿਆਰੋ, 500 ਸਾਲ ਹੋ ਗਏ ਬਾਬੇ ਨਾਨਕ ਨੇ ਸਿੱਖੀ ਦਾ ਬੀਜ ਬੀਜਿਆ, ਇਹ 15-20 ਸਾਲ ਚ ਕਰੋੜਾਂ ਚ ਚਲੇ ਗਏ ਗੁਰਮੁਖ। ਇਹਨਾਂ ਦਾ ਕਸੂਰ ਨੀ, ਕਸੂਰ ਆਪਣਾ। ਆ ਜਿਹੜੀ ਕਬਰਾਂ ਦੀ ਪੂਜਾ, ਮਿੱਟੀ ਦੀ ਪੂਜਾ, ਇੱਕ ਹੋਰ ਇਹ ਗੱਲ ਬਣ ਗਈ, ਕਈਆਂ ਨੇ ਬੇਰੀਆਂ ਹੇਠੇ ਸ਼ਹੀਦ ਬਣਾਏ ਵੇ ਟਿਊਬਵੈਲਾਂ ਤੇ, ਉਹ ਬਜ਼ੁਰਗਾਂ ਦਾ ਸਤਿਕਾਰ ਕਰਿਆ ਕਰੋ, ਐਵੇਂ ਸ਼ਹੀਦ ਦੀ ਪਦਵੀ ਨਹੀਂ ਦੇਈਦੀ ਕਿਸੇ ਨੂੰ। ਤੇ ਇੱਕ ਹੋਰ ਇੱਥੇ ਗੱਲਾਂ ਸੁਣੀ ਦੀਆਂ, ਕਹਿੰਦੇ ਬੁੜੀ ਚ ਸ਼ਹੀਦ ਆ ਗਏ, ਮੁੰਡੇ ਚ ਸ਼ਹੀਦ ਆ ਗਏ, ਕੁੜੀ ਚ ਸ਼ਹੀਦ ਆ ਗਏ, ਆ ਕਿਉਂ ਪਾਪ ਕੱਟਦੇ ਹੋ? ਗੁਰਮੁਖੋ, ਸ਼ਹੀਦ ਸੱਚਖੰਡ ਦਾ ਵਾਸੀ ਹੈ, ਸ਼ਹੀਦ ਅਮਰਾਪੁਰੀ ਦਾ ਵਾਸੀ ਹੈ, ਵਾਹਿਗੁਰੂ ਨਾਲ ਮਿਲੀ ਹੋਈ ਜੋਤ ਹੈ। ਆ ਤੇਰੀ ਦੇਹ ਮਿੱਟੀ ਤੇ ਗੰਦ ਦੀ ਪੰਡ ਤੇ ਮੂੰਗੀ ਲੈਣ ਆਉਣਾ ਸ਼ਹੀਦ ਨੇ, ਤੇ ਕੀ ਲੈਣ ਆਉਣਾ ਸ਼ਹੀਦ ਨੇ? ਉਹ ਸੱਚਖੰਡ ਵਾਸੀ ਪਵਿੱਤਰ ਆਤਮਾ ਆਪਣੀ ਗੰਦ ਦੀ ਪੰਡ ਤੇ ਤੂੰ ਕੀ ਲੈਣਾ ਸ਼ਹੀਦ ਨੇ? ਹਾਂ ਇੱਕ ਗੱਲ ਮੇਰੀ ਯਾਦ ਰੱਖੋ ਵੀ ਜੇ ਆ ਗਿਆ ਫਿਰ ਛੱਡ ਕੇ ਨਹੀਂ ਜਾਂਦਾ, ਜਿੱਥੇ ਆਖੋ ਫਿਰ ਤੈਨੂੰ ਕਹਿਣ ਨਹੀਂ ਦਿੰਦਾ ਵੀ ਮੇਰੇ ਵਿੱਚ ਆਇਆ, ਫਿਰ ਤਾਂ 4 ਭਾਈ ਚੱਕੀ ਉਹ ਫਿਰਨਗੇ, ਕੀਰਤਨ ਸੋਹਲੇ ਫੜਨਾ। ਆ ਚੜ੍ਹਦੇ ਪਖੰਡ ਨਿਆਣੇ ਚ ਸ਼ਹੀਦ ਤੁਰੇ ਫਿਰਦੇ ਨੇ, ਬੇਰੀਆਂ ਹੇਠ ਬੈਠੇ ਨੇ ਸ਼ਹੀਦ। ਹਾਂ ਭੂਤਾਂ ਦੀ ਗੱਲ ਕਰੇ ਕਰੋ, ਉਹ ਆਉਣੇ ਜ਼ਰੂਰ, ਕਿਉਂਕਿ ਭਾਈਚਾਰੇ ਕੋਲ ਭਾਈਚਾਰਾ ਆਏ ਜਾਂਦਾ ਹੈ, ਉਹ ਜ਼ਰੂਰ ਆਉਂਦੇ ਹੋਣਗੇ, ਕੋਈ ਐਸੀ ਗੱਲ ਨਹੀਂ, ਤੁਹਾਡੇ ਨਾਲ ਅਸੀਂ ਸਹਿਮਤ ਹੈ। ਭਾਈਚਾਰੇ ਕੋਲ ਸਾਡੇ ਕੋਲ ਸੰਤ ਆਉਂਦੇ, ਰਾਗੀਆਂ ਕੋਲ ਰਾਗੀ ਆਉਂਦੇ, ਗਿਆਨੀ ਗਾਉਣ ਵਾਲਿਆਂ ਕੋਲ ਗਾਉਣ ਵਾਲੇ ਜਾਂਦੇ, ਮੱਲਾਂ ਕੋਲ ਮੱਲ ਆਉਂਦੇ, ਤੇ ਭੂਤਾਂ ਕੋਲ ਭੂਤਾਂ ਨੇ ਆਉਣੇ ਹੀ, ਉਹ ਜ਼ਰੂਰ ਆਉਂਦੇ। ਅਸੀਂ ਜਿੱਥੇ ਹੁਣ ਸਕੂਲ ਬਣਾਉਂਦੇ ਉੱਥੇ ਭਵਾਨੀਗੜ੍ਹ, ਉੱਥੇ ਆ ਗਏ ਇੱਕ 8 ਬੰਦੇ ਘਰ ਦੇ, ਇੱਕ ਕੁੜੀ ਨੂੰ ਘੜੀਸੀ ਹੋਣ ਉਹਦੇ ਪਾਟੇ ਕੱਪੜੇ। ਮੈਂ ਕਿਹਾ ਕਿਆ ਹੋਇਆ? ਕਹਿੰਦੇ ਜਿਹਨੂੰ ਬਾਹਰਲੀ ਕੈਸਰ ਹੋਈ ਹੈ ਬਾਬਾ ਜੀ, ਇਲਾਜ ਕਰੋ। ਮੈਂ ਕਰਾਂ ਵੀ ਮਿੰਨਤਾਂ ਵੀ ਮੈਂ ਵਿਦਿਆ ਨਹੀਂ ਜਾਣਦਾ, ਮੈਂ ਇੱਥੇ ਜਪਜੀ ਸਾਹਿਬ ਦੇ ਅਰਥ ਪੁੱਛ ਲਓ, ਹੋਰ ਕੋਈ ਦਮੇ ਦੀ ਦਵਾਈ ਲੈ ਲਓ, ਪਰ ਹਾਂ ਮੈਂ ਬਈ ਜਾਣਦਾ ਨਹੀਂ, ਪਰ ਕਿੱਥੇ ਕਹਿਣਾ ਛੱਡਣ। ਰੋਣ ਲੱਗ ਗਏ ਜੀ, ਧੀ ਦਾ ਧਨ ਹੈ ਜੀ, ਬਚਾਓ ਇਹਦੇ ਭੂਤ ਕੱਢੋ। ਮੈਂ ਕਿਹਾ ਕੋਈ ਨਾ ਬੈਠੋ ਫਿਰ ਕੱਢਦੇ, ਉਹ ਖਹਿੜਾ ਵੀ ਤਾਂ ਛਡਾਉਣਾ ਤਾਂ। ਬੈਠ ਕੇ ਉਹਨਾਂ ਨੂੰ ਆਸ ਜੀ ਹੋ ਗਈ ਵੀ ਬਾਬਾ ਕੱਢੂਗਾ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਸੀਂ ਕਿੰਨੇ ਮੈਂਬਰ ਹੈ? ਕਹਿੰਦੇ 8 ਹੈ ਜੀ, ਇਹ ਭੈਣ ਭਾਈ ਮਾਂ ਬਾਪ ਸਾਰੇ ਬੈਠੇ। ਮੈਂ ਕਿਹਾ ਤੁਸੀਂ ਸਵੇਰੇ ਉੱਠਦੇ ਕਿੰਨੇ ਵਜੇ ਹੁੰਦੇ? ਕਹਿੰਦੇ ਜੀ ਕੋਈ 8 ਵਜੇ, ਕੋਈ 9 ਵਜੇ। ਮੈਂ ਕਿਹਾ ਇਸ਼ਨਾਨ? ਕਹਿੰਦੇ ਜੀ 5:30 ਕਰ ਲਈ ਥਾ। ਮੈਂ ਕਿਹਾ ਗੁਰਦੁਆਰੇ ਜਾਂਦੇ? ਕਹਿੰਦੇ ਨਾ। ਬਾਣੀ ਪੜ੍ਹਦੇ? ਕਹਿੰਦੇ ਨਾ। ਮੈਂ ਉਹਨਾਂ ਨੂੰ ਹੱਥ ਬੰਨ ਕੇ ਖੜਾ ਹੋ ਗਿਆ, ਮੈਂ ਕਿਹਾ ਮੇਰੇ ਤੇ ਕਰੋ ਕਿਰਪਾ, ਤੁਹਾਡੀ ਇੱਕ ਕੁੜੀ ਵਿੱਚ ਭੂਤ ਨੇ ਤੇ ਤੁਹਾਨੂੰ 8 ਨੂੰ ਘੁਮਾਈ ਫਿਰਦੀ ਹੈ, ਤੇ ਮੇਰੇ ਕੋਲ ਤੁਸੀਂ 8 ਆ ਗਏ ਭੂਤ ਤੇ ਮੇਰਾ ਕੀ ਹਾਲ ਬਣੂ? ਮੈਂ ਕਿਹਾ ਮੈਨੂੰ ਬਖਸ਼ੋ ਤੁਸੀਂ, ਇਹਨੇ ਇੱਕ ਨੇ ਤੁਹਾਨੂੰ ਤੰਗ ਕੀਤਾ, ਤੁਸੀਂ ਡੇਰੇ 8 ਆ ਗਏ, ਤੇ ਮੇਰਾ ਕੀ ਹਾਲ ਹੈ? ਮੈਂ ਕਿਹਾ ਤੁਸੀਂ ਖੁਦ ਭੂਤ ਹੈ ਤਾਂ ਤੁਹਾਡੇ ਕੋਲ ਭੂਤ ਆਏ ਨੇ। ਗੁਰੂ ਦੀ ਬਾਣੀ ਕਹਿੰਦੀ ਹੈ, ਜੇ ਕਰ ਸਾਧਨ ਸੇਵੀਏ ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਵਸੈ ਤਿਨ ਮਾਹੇ। ਭਰਤਰੀ ਬਰਾਗ ਸਤਗੁ ਵਿੱਚ ਕਹਿੰਦਾ, ਭੂਤਾਨ ਭੂਤਾ ਦੇਵਾਨ ਦੇਵ। ਭਰਤਰੀ ਦੀ ਬਰਾਗ ਸਤਰ ਵਿੱਚ ਕਹਿੰਦੇ, ਜਿਨ੍ਹਾਂ ਦੀ ਕਿਰਿਆ ਜੀਵਨ ਦੀ ਭੂਤਾਂ ਵਰਗੀ ਹੈ ਉਹਨਾਂ ਕੋਲ ਭੂਤ ਆਉਣਗੇ, ਜਿਨ੍ਹਾਂ ਦੀ ਦੇਵਤਿਆਂ ਵਰਗੀ ਕਿਰਿਆ ਉਹਨਾਂ ਕੋਲ ਦੇਵਤੇ ਆਉਣਗੇ, ਜੋ ਵਾਹਿਗੁਰੂ ਵਰਗੇ ਨਿਰਮਲ ਹੋ ਗਏ ਉਹਨਾਂ ਕੋਲ ਵਾਹਿਗੁਰੂ ਆ ਜਾਂਦਾ ਹੈ। ਇਹ ਪਰਥਰੀ ਜੀ ਨੇ ਵਿਰਾਗ ਸ਼ਤਕ ਵਿੱਚ ਲਿਖੇ। ਸੋ ਹੁਣ ਮੈਂ ਤੁਹਾਨੂੰ ਕਹਿਣ ਲੱਗਿਆ ਆਖਰੀ ਗੱਲ, ਜਿਹੜੀ ਗੱਲ ਨਾਲ ਇਲਾਜ ਹੋਣਾ, ਨਿੰਦਿਆ ਨਾਲ ਇਲਾਜ ਨਹੀਂ ਹੋਣਾ। ਗੱਲ ਇੰਨੀ ਹੈ ਗੁਰਮੁਖੋ ਵੀ ਲਲਹੇੜੀ ਜਿਸ ਪਿੰਡ ਵਿੱਚ ਬਿਜਲੀ ਘਰ ਵਿੱਚ ਬਿਜਲੀ ਨਹੀਂ ਨਾ ਹੈ, ਕਈਆਂ ਘਰਾਂ ਵਿੱਚ ਨਹੀਂ ਹੁੰਦੀ, ਉਹਨੇ ਤਾਂ ਲਾਲਟਣ ਮਚਾਉਣੀ ਹੈ ਨਾ, ਫਿਰ ਉਹ ਤਾਂ ਦੀਵਾ ਮਚਾਉਣ ਗਈ ਕਿਉਂਕਿ ਬਿਜਲੀ ਗਈ ਨਹੀਂ ਉੱਥੇ। ਜੇ ਤੁਸੀਂ ਉਹਨੂੰ ਜਾ ਕੇ ਕਹੋ ਤੂੰ ਬੜਾ ਮੂਰਖ ਹੈ ਵੀ ਲਾਲਟਣ ਮਚਾਉਣਾ, ਤੂੰ ਬੜਾ ਮੂਰਖ ਹੈ ਤੂੰ ਮੋਮਬੱਤੀ ਮਚਾਈ ਹੈ, ਮੂਰਖ ਫਿਰ ਆਪਾਂ ਕਹਿਣ ਵਾਲੇ ਹੈ। ਜਦ ਉਹਦੇ ਘਰ ਬਿਜਲੀ ਗਈ ਉਹ ਨਹੀਂ ਤੇ ਉਹਨੇ ਲਾਲਟਣੇ ਮਚਾਉਣੀ ਹੈ, ਜਦ ਆਪਣੇ ਨਹੀਂ ਸੀ ਬਿਜਲੀ ਆਪਾਂ ਵੀ ਮਚਾਉਂਦੇ ਤੇ ਆਪਾਂ ਕਿਹੜਾ ਲਾਲਟਣ ਮਚਾਉਂਦੇ ਨਹੀਂ ਸੀ। ਇਹਦਾ ਭਾਵ ਸਮਝੋ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਘਰ ਘਰ ਪਹੁੰਚਾ ਨਹੀਂ ਸਕੇ, ਉਹਨਾਂ ਨੂੰ ਮੋਮਬੱਤੀਆਂ ਦਾ ਆਸਰਾ ਲੈਣਾ ਹੀ ਪਿਆ। ਇਹ ਉਹਨਾਂ ਦਾ ਕਸੂਰ ਨਹੀਂ ਹੈ, ਇਹ ਕਸੂਰ ਹੈ ਸਾਡੇ ਲੈਣੇ ਦਾ, ਧਰਮ ਦੇ ਚੌਧਰੀ ਤੇ ਠੇਕੇਦਾਰਾਂ ਦਾ। ਉਹਨਾਂ ਨੇ ਘਰ ਘਰ ਕੁਰਸੀ ਦਾ ਪ੍ਰਚਾਰ ਪਹੁੰਚਾ ਤਾ ਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਨਹੀਂ ਪਹੁੰਚਾ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਘਰ ਘਰ ਪਹੁੰਚਾ ਦਿੰਦੇ ਨਾ, ਇੱਥੇ ਦੇਹਧਾਰੀ ਗੁਰੂ ਜੰਮਦਾ ਹੀ ਕੋਈ ਨਾ, ਇੱਥੇ ਮਨ ਮਤ ਦਾ ਨੋ ਵੀ ਨਾ ਹੁੰਦਾ। ਪਰ ਅਸੀਂ ਇਹ ਬਾਣੀ ਪਹੁੰਚਾ ਨਹੀਂ ਸਕਦੀ, ਅਗਲੇ ਨੇ ਲਾਲਟਣ ਮਚਾਉਣੀ ਹੋ ਜਿੱਥੇ ਬਿਜਲੀ ਨਹੀਂ ਗਈ। ਬਈ ਗੁਰਬਾਣੀ ਇਸ ਯੁੱਗ ਮੈਂ ਚਾਨਣ, ਕਸੂਰ ਸਾਡਾ, ਸਾਡੇ ਤੋਂ ਡਾਂਗ ਖੜਕਦੀ ਹੈ ਤੇ ਲੋਕਾਂ ਨੇ ਆਉਣਾ ਗੁਰਦੁਆਰੇ ਸ਼ਾਂਤੀ ਲੈਣ। ਗੁਰਦੁਆਰਾ ਤਾਂ ਬਣਿਆ ਸੀ ਤੂੰ ਉੱਥੇ ਜਾਵੇ ਤੜਫਦਾ, ਤੈਨੂੰ ਠੰਡ ਮਿਲ ਜਾਵੇ। ਤੇ ਗੁਰਦੁਆਰੇ ਚ ਗੱਲਾਂ ਹੁੰਦੀਆਂ ਵੀ ਵੋਟਾਂ ਕਿਹਨੂੰ ਪਾਉਣੀਆਂ, ਉੱਥੇ ਪ੍ਰਚਾਰ ਹੋ ਰਿਹਾ ਫਲਾਣਾ ਮਾੜਾ ਫਲਾਣਾ ਚੰਗਾ, ਫਲਾਣੇ ਨੂੰ ਕੱਢੋ ਫਲਾਣੇ ਨੂੰ ਰੱਖੋ। ਇਹ ਤਾਂ ਝਗੜਾ ਘਰਾਂ ਚ ਬਥੇਰਾ ਹੁੰਦਾ, ਗੁਰਦੁਆਰੇ ਚ ਵੀ ਉਹੀ ਝਗੜਾ ਸ਼ੁਰੂ ਹੋ ਗਿਆ। ਕਿਵੇਂ ਆਉਣਗੇ ਸਾਡੇ ਕੋਲ ਗੁਰਮੁਖੋ, ਦੁੱਖ ਨਾ ਮਨਾਇਓ। ਮੇਰੇ ਜਿੰਨਾ ਉਹਨਾਂ ਤੋਂ ਵਿਰੁੱਧ ਪ੍ਰਚਾਰ ਨਹੀਂ ਕਿਸੇ ਪ੍ਰਚਾਰ ਨੇ ਕੀਤਾ ਤੁਹਾਨੂੰ ਸਭ ਨੂੰ ਪਤਾ, ਪਰ ਮੈਂ ਜਿਹੜਾ ਉਹਨਾਂ ਦਾ ਗੁਣ ਹੈ ਉਹ ਵੀ ਕਹਿੰਦੇ ਤੁਹਾਨੂੰ, ਉਹਨਾਂ ਵਰਗਾ ਗੁਣ ਨਹੀਂ ਸਾਡੇ ਚ। ਗੁਣ ਵੀ ਦੇਖੋ ਜੇ ਔਗੁਣ ਹੈ, ਦੇਹ ਦੀ ਪੂਜਾ ਕਰਾਉਣੇ ਔਗੁਣ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਦੇਹ ਖਾਤਰ ਵਰਦੇ ਔਗੁਣ ਹੈ, ਪਰ ਗੁਣ ਬਹੁਤ ਹੈ। ਤੁਹਾਡੇ ਪਿੰਡ ਵਿੱਚ ਇੱਕ ਉਹਨਾਂ ਦਾ ਚੇਲਾ ਬਣ ਜਾਵੇ ਨਾ ਇੱਕ, ਉਹ ਰੱਜ ਕੇ ਰੋਟੀ ਨਹੀਂ ਖਾਂਦਾ ਜਦ ਤੱਕ ਦਸ ਨਾ ਬਣਾ ਲਵੇ। ਇਹ ਗੁਣ ਹੈ ਉਹਨਾਂ ਚ। ਉਹ ਘਰ ਘਰ ਜਾ ਕੇ ਕਹੂਗਾ ਖੰਨੇ ਮੇਰਾ ਗੁਰੂ ਆਇਆ ਵਾ, ਆਓ ਤੁਹਾਨੂੰ ਦਰਸ਼ਨ ਕਰਾਵਾਂ ਕਥਾ ਸੁਣ। ਉਹ ਗਰੀਬਾਂ ਨੂੰ ਇਹ ਕਹਿੰਦੇ ਤੇਰੇ ਤੋਂ ਦਿਹਾੜੀ ਦੇ ਪੈਸੇ ਮੈਂ ਦਿੰਦਾ, ਮੇਰੇ ਗੁਰੂ ਕੋਲ ਚੱਲ। ਉਹ ਵਧੇ ਹੀ ਇਸ ਤਰ੍ਹਾਂ, ਜਿਸ ਪਿੰਡ ਵਿੱਚ ਇੱਕ ਹੋ ਗਿਆ ਉਹਨੇ ਦਸ ਬਣਾ ਲਏ, ਦਸ ਨੇ ਸੌ ਬਣਾ ਲਏ। ਇੱਥੇ ਆਪਾਂ ਜੇ ਕੋਈ ਗੁਰਦੁਆਰੇ ਜਾਣ ਲੱਗ ਜਾਵੇ ਨਾ ਤੜਕੇ ਤੇ, ਉਹਨੂੰ ਚੰਗਾ ਤਾਂ ਕੀ ਕਹਿਣਾ ਹੈ, ਗੁਆਂਢੀ ਕਹਿਣਗੇ ਕਿੱਥੇ ਨਵਾਂ ਪ੍ਰੇਮੀ ਜੰਮੇ ਹੈ, ਬੁਲਾ ਕੇ ਤਾਂ ਕਹਿ ਜਾਣਾ ਕਿਸੇ ਨੂੰ, ਉਹਨੂੰ ਹਟਾਉਣਗੇ ਸਗੋਂ, ਇਹਨੂੰ ਜ਼ਿਆਦਾ ਪ੍ਰੇਮ ਜਾਗਿਆ। ਇੱਥੇ ਵੀ ਨਹੀਂ ਖੜਦੇ ਤੁਸੀਂ, ਫਿਰ ਹੋਰ ਤਾਨੇ ਦਓਗੇ। ਕਹਿੰਦੇ ਤਿੰਨ ਮਹੀਨੇ ਹੋ ਗਏ ਗੁਰਦੁਆਰੇ ਜਾਂਦੇ ਨੂੰ, ਇਹਦੀ ਖੰਘ ਵੀ ਨਹੀਂ ਹਟੀ। ਦੇਖੋ ਦੇਖੋ ਸਾਡੇ ਸਿੱਖ ਵੀ ਗੁਰਦੁਆਰੇ ਗਲਾਈਕੋਡੀਨ ਪਿਲਾਉਂਦੇ, ਹਟਾਉਣਾ ਉਹਨੂੰ ਜਾਣ ਤੇ। ਇਹ ਜਿਹੜਾ ਦੂਏ ਮਨਮਤੀ ਇਹ ਖਿੱਚ ਖਿੱਚ ਕੇ ਲਿਜਾਣਗੇ ਗੁਰੂ ਕੋਲ। ਜੇ ਕੋਈ ਸੇਵਾ ਕਰਨ ਲੱਗ ਜਾਵੇ ਨਾ ਗੁਰੂ ਦੀ, ਤਾਨੇ ਮਾਰਨਗੇ, ਕਹਿੰਦੇ ਕੋਈ ਖਾਣਾ ਹੋਊਗਾ। ਇੱਥੇ ਸਾਡੇ ਹੀ ਬਾਬੇ ਹੁੰਦੇ ਜਿਹੜੇ ਨਿੰਮ ਹੇਠ ਬੈਠੇ ਹੁੰਦੇ ਪਿੱਪਲ ਹੇਠ, ਇੱਕ ਮੀਟਿੰਗ ਹੁੰਦੀ ਨੀ ਸਾਰੇ ਪਿੰਡਾਂ ਚ ਪਿੱਪਲ ਦੇ ਚੌਂਤਰੇ ਪਰ। ਉਹ ਬਜ਼ੁਰਗ ਹੁੰਦੇ ਸਾਡੇ ਚਾਚੇ ਤਾਏ ਹੈ, ਪਰ ਉਹਨਾਂ ਚ ਗੁਣ ਇੰਨੇ ਨਾ, ਜਿਹੜੀ ਖਬਰ ਨਾ ਟ੍ਰਿਬਿਊਨ ਚ ਆਵੇ ਨਾ ਅਜੀਤ ਵਿੱਚ, ਨਾ ਟੈਲੀਵਿਜ਼ਨ ਚ, ਨਾ ਹਿੰਦ ਸਮਾਚਾਰ ਚ, ਪਿੱਪਲ ਦੇ ਹੇਠ ਆਉਂਦੀ ਹੈ ਸਭ ਤੋਂ ਪਹਿਲਾਂ। ਪਤਾ ਨੀ ਉਹਨਾਂ ਦਾ ਚੈਨਲ ਕਿਹੜਾ ਹੈ, ਪਤਾ ਨੀ ਉਹਨਾਂ ਦਾ ਨੰਬਰ ਕੀ ਹੈ, ਅਨਾਊਂਸਮੈਂਟ ਕਿੱਥੋਂ, ਬਸ ਸਾਰਿਆਂ ਤੋਂ ਪਹਿਲਾਂ ਪਿੱਪਲ ਖੁੰਡ ਹੇਠ ਆਊਗੀ ਉਹ ਕਥਾ। ਨਾ ਮੀਟਿੰਗ ਲਾਉਂਦੇ ਹਾਂ, ਜੇ ਤੁਸੀਂ ਲਲੇੜੀ ਦੇ 10 ਬੰਦੇ ਇਕੱਠੇ ਹੋ ਕੇ ਤੁਰ ਪਓ ਨਾ, ਪਿਖੰਡ ਪਾਠ ਕਰਾਉਣੇ, ਸੰਝ ਰਾਗ ਰਾਹੀ ਕਰਨ ਚੱਲੀਏ, ਤੇ ਉਹ ਜਿਹੜੇ ਬੈਠੇ ਹੁੰਦੇ ਨਾ ਪਿੱਪਲ ਹੇਠ, ਜਦ ਤੁਸੀਂ ਗਰਾਹੀ ਕਰਨ ਵਾਲੇ ਕੋਲ ਨੂੰ ਲੰਘੋਗੇ ਨਾ, ਉਹਨਾਂ ਨੇ ਏਦਾਂ ਚੁੱਪ ਕਰ ਜਾਣਾ ਵੀ ਸਾਹ ਵੀ ਨਹੀਂ ਲੈਂਦੇ, ਬਿਲਕੁਲ ਨਾ ਹਿੱਲਣ ਨਾ ਬੋਲਣ। ਇਹ ਆ ਤੁਸੀਂ ਗਰਾਹੀ ਵਾਲੇ ਥੋੜੀ ਜਿਹੀ ਗਾਂ ਲੰਘੇ, ਬਸ ਸੋਚਾਂ ਹੁਣ ਹੋ ਜਾਣੀ ਹੈ। ਇੱਕ ਬੈਠਾ ਬੈਠਾ ਕਹੂਗਾ ਕਿਹੜੇ ਤੇ, ਨਾਲੇ ਪਤਾ ਵੀ ਕਿਹੜੇ ਤੇ। ਦੇਖੋ ਉਹਨਾਂ ਦੀ ਅਦਾਇਗੀ, ਵੇਖੋ ਤੁਸੀਂ ਅਦਾਇਗੀ, ਉਹ ਕਿਹੜੇ ਤੇ, ਉਹ ਦੂਜਾ ਕਹਿੰਦਾ ਫਲਾਣੇ ਫਲਾਣੇ ਤੇ, ਤੀਜਾ ਫਿਰ ਲਾਉਂਦਾ ਕੰਮ ਕਹਿੰਦਾ ਕਾਹਤੇ ਫਿਰਦੇ, ਨਾਲੇ ਖੁਦ ਪਤਾ ਹੈ। ਉਹ ਚੌਥਾ ਕਹਿੰਦਾ ਸੋਹਣੇ ਐ ਖੰਡ ਪਾਠ ਕਰਾਉਣੇ, ਬਜਵੇ ਪੰਜਵਾਂ ਪੰਚਾਇਤੀ ਲਾਉਂਦਾ ਸਿਰੇ ਗੱਲ, ਉਹ ਕਹਿੰਦਾ ਖੰਡ ਪਾਠ ਕਿਹਨੇ ਕਰਾਉਣਾ, ਚਾਹ ਪੀਣ ਦੇ ਮਾਰੇ ਫਿਰਦੇ। ਆਹ ਗੱਲਾਂ ਨੇ ਡੋਬੀ ਹੈ ਸਿੱਖ ਕੌਮ ਗੁਰਮੁਖ ਪਿਆਰਿਓ, ਉਹਨਾਂ ਚ ਗੁਣੇ, ਉਹ ਘਰ ਘਰ ਫਿਰਦੇ ਨੇ ਆਪਣੀ ਮਤ ਦਾ ਪ੍ਰਚਾਰ ਕਰਦੇ। ਆਪਾਂ ਘਰ ਘਰ ਵਿਰੋਧ ਕਰ ਰਹੇ ਗੁਰੂ ਦਾ, ਘਰ ਘਰ ਇੱਕ ਦੂਏ ਦਾ ਵਿਰੋਧ। ਇਹ ਗੁਣ ਸਿੱਖ ਲਓ ਉਹਨਾਂ ਤੋਂ। ਅੱਛਾ ਮੈਂ ਤੁਹਾਨੂੰ ਹੋਰ ਹੱਥ ਬੰਨ ਕੇ ਪੁੱਛਦਾ, ਕਦੇ ਉਹਨਾਂ ਦੇ ਸਤ ਸੰਗ ਭਵਨ ਵਿੱਚ ਲੜਾਈ ਹੁੰਦੀ ਦੇਖੀ ਤੁਸੀਂ? ਇੱਕ ਥਾਂ ਦੱਸ ਦੋ, ਕਦੇ ਪ੍ਰਧਾਨਗੀ ਪਿੱਛੇ, ਸੈਕਟਰੀ ਪਿੱਛੇ, ਕਦੇ ਅਪੀਲ ਕਰਦੇ ਸੁਣੇ ਵੀ ਸਾਨੂੰ ਪੈਸੇ ਦਿਓ? ਦੇਖੋ ਜਿਹੜੇ ਗੁਣੇ ਕਦੇ ਨਹੀਂ ਲੁਕਾਉਣੇ ਕਿਸੇ ਦੇ, ਚਾਹੇ ਦੁਸ਼ਮਣ ਦੇ ਉਹ ਵੀ ਗੁਣ ਯਾਦ ਰੱਖੋ। ਕਦੇ ਲੜਦੇ ਵੇਖੇ? ਇੱਥੇ ਪਤਾ ਨੀ ਕੋਈ ਦਿਨੇ ਸੁੱਖ ਨਾਲ ਲੰਘ ਜਾਵੇ, ਜਿੱਦਣ ਝਗੜਾ ਨਾ ਹੋਵੇ ਸਾਡਾ। ਤੇ ਗੁਰਮੁਖ ਪਿਆਰਿਓ, ਉਹਨਾਂ ਨੇ ਉਦਮ ਕੀਤਾ ਵੱਧ ਕੇ। ਆਪਾਂ ਤੁਹਾਡੇ ਵਿੱਚ ਇੱਥੇ ਥੋੜੇ ਜਿਹੀ ਦਿਖਦੇ, ਮੈਨੂੰ ਅੰਮ੍ਰਿਤਧਾਰੀ ਬਹੁਤ ਹੀ ਦੂਆ ਹੀ ਲਾਣਾ ਦਿਖਦਾ, ਛਕਣਾ ਵੀ ਨੀ ਚਾਹੀਦਾ, ਕਾਹਨੂੰ ਕਲੇਸ਼ ਪਾਉਣਾ ਹੈ, ਛਕਣਾ ਵੀ ਨੀ ਚਾਹੀਦਾ, ਇੱਦਾਂ ਹੀ ਫਿਰੀ ਜਾਣਾ ਬਸ। ਪਰ ਜਿਹੜੇ ਤੁਹਾਡੇ ਵਿੱਚ ਛਕੇ ਹੋਏ ਹੈ, ਉਹਨਾਂ ਦੇ ਤਾਂ ਦਰਸ਼ਨ ਬਖਸ਼ੇ ਮਹਾਰਾਜ। ਪਰ ਜਿਹਨਾਂ ਨੇ ਤੁਸੀਂ ਅੰਮ੍ਰਿਤ ਛਕਿਆ, ਤੁਸੀਂ ਗਾਹਾਂ ਅੰਮ੍ਰਿਤ ਛਕਾਉਣ ਵਾਸਤੇ ਤਿਆਰ ਕਰਦੇ ਹੋ ਲੋਕਾਂ ਨੂੰ, ਕੀਤਾ ਉਦੋਂ? ਅੰਮ੍ਰਿਤ ਧਾਰੀ ਹੋ ਤੁਸੀਂ ਜਿੰਨੇ ਬੈਠੇ, ਤੁਹਾਨੂੰ ਰਿਸ਼ਤੇਦਾਰ ਨੀ ਥੋੜੇ ਮਿਲਦੇ? ਭੈਣ ਭਾਈ ਸੱਜਣ ਮਿੱਤਰ ਵਿਆਹ ਤੇ ਜਾਂਦੇ ਲੋ, ਪੁੱਛੋਗੇ ਕਣਕ ਕਹੀ ਜੀ ਹੈ, ਮੈਸਾਂ ਦੁੱਧ ਦਨੀ ਹੈ, ਟਰੈਕਟਰ ਠੀਕ ਹੈ, ਨਿਆਣੇ ਪੜ੍ਹਦੇ। ਕਦੇ ਅੰਮ੍ਰਿਤ ਧਾਰੀ ਆਪਣੇ ਰਿਸ਼ਤੇਦਾਰ ਨੂੰ ਨੀ ਪੁੱਛਦਾ ਵੀ ਤੂੰ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ? ਗੁਰੂ ਵਾਲੀ ਗੱਲੇ ਨੀ ਕਰਨੀ, ਮੈਸਾਂ ਪੁੱਛ ਲਓ, ਕਣਕ ਪੁੱਛ ਲਓ, ਨਿਆਣੇ ਪੁੱਛ ਲਓ, ਟਰੈਕਟਰ ਪੁੱਛ ਲਓ। ਕਦੇ ਪੁੱਛਦੇ ਹੋ ਤੁਸੀਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਤੂੰ ਅੰਮ੍ਰਿਤ ਕਿਉਂ ਨਹੀਂ ਛਕਿਆ? ਤੂੰ ਅੰਮ੍ਰਿਤ ਛਕ ਭਾਈ, ਨਹੀਂ ਗੱਲੇ ਨੀ ਕਰਨੀ ਅੰਮ੍ਰਿਤ ਦੀ। ਇਹ ਜਿਹੜਾ ਲੋਕ ਜਦ ਕਿਸੇ ਨੂੰ ਮਿਲਣਗੇ ਆਪਣੇ ਗੁਰੂ ਦੀ ਗੱਲ ਕਰਨਗੇ। ਇਹ ਸਾਡੀਆਂ ਬੀਬੀਆਂ, ਇਹਨਾਂ ਦੇ ਤਾਂ ਅੰਮ੍ਰਿਤ ਕਈ ਤਰ੍ਹਾਂ ਦੇ। ਜਿਹਨਾਂ ਨੂੰ ਪੁੱਛੋ ਅੰਮ੍ਰਿਤ ਛਕਿਆ, ਬਾਬਾ ਜੀ ਛਕਿਆ ਫਲਾਣੇ ਸੰਤ ਦਾ, ਨੇੜੇ ਤੇੜ ਨੀ ਖੜਦੀਆਂ। ਲੋ ਅੰਮ੍ਰਿਤ ਵੀ ਸੰਤਾਂ ਦਾ ਬਣਾ ਤਾ। ਕਿੰਨੀ ਮਨ ਮਤ ਦੁਰਦਿਸ਼ਾ ਸਾਡੀ ਸਿੱਖੀ ਦੀ ਹੋਈ ਵੀ ਹੈ। ਅੰਮ੍ਰਿਤ ਕਿਹੜਾ ਸੰਤ ਦਾ? ਅੰਮ੍ਰਿਤ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ, ਛਕਾਉਣ ਵਾਲਾ ਕੋਈ ਹੋ ਸਕਦਾ? ਤੇ ਫਿਰ ਇਹਨੂੰ ਪੁੱਛੋ ਅੰਮ੍ਰਿਤ ਛਕਿਆ, ਛਕਿਆ ਜੀ ਕਿਰਪਾਨ ਕਿੱਥੇ ਹੈ? ਉਹ ਡੂਢ ਕੁੰਗੋ ਦੀ ਪੱਤੀ ਕੁੱਟ ਕੇ ਵਿੱਚ ਨੂੰ ਡੱਕਾ ਘਸਾਇਆ ਵੈ, ਉਹ ਛਿੰਗ ਤਬੀਤੀ ਚੱਕ ਕੇ ਦਿਖਾ ਦੇਣੀ ਆ ਕਿਰਪਾਨ, ਡੂਢ ਡੂੰਗ ਦੀ ਪੱਤੀ ਵਿੱਚ ਨੂੰ ਗਲੀ ਕੱਢ ਕੇ ਡੱਕਾ ਪਸਾ ਕੇ ਨਾ ਉਹ ਤਾਗਾ। ਬੀਬੀ ਉਹ ਜਿਹਨਾਂ ਦੇ ਥੋੜੇ ਪਾਈਆਂ ਵੀ ਹੈ ਨਾ, ਉਹ ਕਿਰਪਾਨਾ ਪੱਤੀ ਕੁੱਟ ਕੇ ਉਹ ਚੱਲਦਾ ਲੰਗਰ, ਮੈਨੂੰ ਇਹਦੇ ਕਿਰਪਾਨ ਨਾਲ ਆਲੂ ਛਿਲ ਕੇ ਦਿਖਾਇਓ। ਨੌ ਕਿਰਪਾਨ ਛਿਲਦੀ ਗਠਾ ਨੀ, ਨੌ ਰੱਖਿਆ ਕਿਰਪਾਨ। ਇਹ ਬੀਬੀ ਤੁਸੀਂ ਇਹ ਕਰਿਆ ਕਰੋ, जद रोटी खाधी तेन दंदा च फेर ले करो बाद च। देखो नौ कृपाल लिखे डक्का ने लिया तो इन कणक कढ ली। यह कृपाल है जिहड़ी पाई हुई जिहड़ा तुसीं पाईआं वी हैगीआं बीबी अमृतधारी होनी है। जद इन्हां नूं साडीआं भैणां मिलदीआं ने सहेलियां रिश्तेदार ये ना कणक पुछण भी कही दी है ना ट्रैक्टर पुछण ना जीरी दा झाड़। इन्होंने पुछनी वो एक गल है भी चौल किन्ने दा आया। कणक होवे ना होवे ट्रैक्टर दे पिस्टन खराब आपे पौंदा फिरू छट। इन्हां दी इंट्रोडक्शन इतों शुरू होंदी है भी कपड़ा मिल जावे बस चौल किन्ने दा है कितों। आ भैनो बीबीओ उद्यम करो सिखो हसो ना जेड़े अमृतधारी तुसी अमृतधारी बीबी है जब कोई तुहानू मिलो दे नाल गुरु की गल करो इनू प्रेरणा दो। ये मन मतिए बढ़े ता गए आप लाने लगे नारे मुर्दाबाद जिंदाबाद बस रहे इतने कुछ नहीं। जेड़े मन मती है बदे है इन्हों चाह उत्साह अपने गुरु का प्रचार करन दा। आप भुल गए गुरमुख प्यारे हो जे किते असी गुरु ग्रंथ साहब की बाणी घर घर पहुंचा देंदे ना और दुनिया हथ बनती फिर मैनू अंबर छकाओ मैनू गुरु वाला अपना इन्हों का कोई कसूर नहीं। आप साढ़े संतान का प्रचार सुन लो। मैं तो साफ कहना हूं सारे दुआना च ना संत टिकाने रहा ना पंथ टिकाने रहा। आ रह गया बेचारा ग्रंथ कल्ला सचिया गलां ने इन्हों मुखौल ना बनाओ। आ जे असी ढोलकी चकी फिरते ना संत चोले वाले असी ता फिरदे भी साडे नाल लोग किन्ने जुड़ते हैं साढ़े डेरे किन्ना कट हों मेरे चेले किन्ने बनते ने। आ जिहड़ा पंथ है ये भी गलियां गलियां च परचियां कटदा फिरदा कहिंदे साढ़े मैंबर बनो। गुरु ग्रंथ की तो गल नहीं कोई आया थोड़े लेडी जिहड़ा कहे गुरु ग्रंथ के मैंबर बनो अंबर छको परचियां बंडते फिरदे कहिंदे साढ़े साढ़े मैंबर बन जाओ। आई संत ने कम तोर लिया। संत कहिंदा मेरे नाल जुड़ो पंथ कहिंदा मेरे नाल जुड़ो ते ग्रंथ नू बेचारे नू सुखासन करके रख दो कल ही रह जावे। गुरमुखो दुआ दा चाला बिगड़ गया जे संत ते पंथ गुरु ग्रंथ साहब दा प्रचार करन लग जांदे ना इत्थे मन मतिया दिखदा ही कोई ना साडे देश विच। असी बाणी दा प्रचार करन तो हट गए सिक्खी दा प्रचार करन तो हट गए सब आपो तापी मची हुई है। बस जिस किसान का ध्यान हट गया ना खेत वालों उत्थे फिर कखा ने जमना ही है। गुरमुखो इन्हों का कसूर नहीं कढ़ना कसूर साडा असी गुरमत का प्रचार नहीं कर सके। मन मत वध गई सो तन भागी हो अज दास लेट हो गया सी काफी पर चंगा ही है जिन्ना समा गुरु के चरणों में तुसी बैठे हो। सफल ही सफल है भाई नित सोने फरीद कहना एक दिन सोए बिन होए गो लांबे गोंड पसार। जेड़ा गुरु दे चरणा विच जागना है ना ये सफल है भाई। तीन दीवान हो चुके ने हुक्मनामे दे नाल समाप्ति हो जानी है दो दीवान अपने होर बाकी ने। ये असीं भी महसूस करदे हैं कि बहुत ही सर्दी विच रात दे दीवान नहीं चलते होंगे पर मजबूरी यह सी कि समय ही नहीं सी कोई गुरमुख प्यारे एक बचने मनिया गुरमुख परिवार तुहाडियां संगतां दा क्योंकि सन 1995 31 दसंबर तक एक दिन का एक दीवानी तीन तीन दीवान गुरमुख प्यारे संगत ने बख्शे हुए ने। अज आ जिहड़ा हुण तुहाडे चरणां विच सेवा कीती है ये सवेर का चौथा दीवान है। ये चौथा दीवान है तुहाडे ललेड़ी सवेरे 10 तों 12 दीवान सी आ कोले मलोह दे पिंड है खनौड़ा 2 घंटे उत्थे दीवान सी 2 तों 4 गुरमुख प्यारे दीवान ਕਿੱਥੇ ਹਰੀਗੜ੍ਹ ਹੈ ਮਸਤੂਆਣ ਤੋਂ ਪਰੇ। ਉਥੋਂ 4 ਵਜੇ ਤੋਂ ਆਏ, 6 ਤੋਂ 8 ਵਜੇ ਤੱਕ ਪਟਿਆਲੇ। ਆ ਹੁਣ ਤੁਹਾਡੇ ਕੋਲ ਤਾਂ ਲੇਟ ਹੋਏ, ਅਸੀਂ ਨੀ ਕਹਿੰਦੇ ਵੀ ਬਿਮਾਰ ਹੋ ਗਏ ਤੇ। ਬਾਕੀ ਦੇ ਸੰਤ ਕਹਿਣ, ਹੁਣ ਚੇਲੇ ਹੀ ਕਹਿ ਦੇਣੇ ਬਾਬਾ ਜੀ ਢਿੱਲੇ ਹੈ, ਵੀ ਜੀ ਢਿੱਲੇ ਘਰ ਬੈਠ ਜਾਵੇ ਹਜਕੇ, ਫਿਰ ਤੁਰਿਆ ਕਰ ਫਿਰਦੇ ਜੀ ਢਿੱਲੇ ਪਏ। ਇਹੋ ਜਿਹਾ ਬਹਾਨਾ ਮੈਨੂੰ ਸਾਨੂੰ ਨੀ ਲਾਉਣਾ ਹੁੰਦਾ ਬਈ। 6 ਤੇ 8 ਦੀਵਾਨ ਕਰਕੇ ਆਏ ਪਟਿਆਲੇ, ਪਟਿਆਲੇ ਦੇ ਆਨੰਦ ਸਾਹਿਬ ਬੈਠੇ ਆ, ਸਾਡੇ ਖਜ਼ਾਨੇ ਦੇ ਅਫਸਰ ਨੇ, ਇਹ ਵੀ ਨਾਲ ਆਏ ਨੇ ਦੀਵਾਨ ਚ ਉਥੋਂ ਹੀ। ਤਾਂ ਗੁਰਮੁਖ ਪਿਆਰੇ ਭਾਵ ਕੀ, 6 ਤੋਂ 8 ਪਟਿਆਲੇ ਤੇ 8:03 ਤੋਂ ਤੁਰੇ ਸੀ ਅਸੀਂ ਪਟਿਆਲੇ ਤੋਂ। ਤੁਹਾਡੀ ਗੁਰੂ ਦੀ ਉਹ ਸੰਗਤ ਦੀ ਕਿਰਪਾ ਹੈ ਵੀ 30 ਮਿੰਟ ਚ ਤੁਹਾਡੇ ਕੋਲ ਇੱਥੇ ਹਾਜ਼ਰ ਹੋ ਗਏ। ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ 350 ਕਿਲੋਮੀਟਰ ਸਫ਼ਰ। ਅਸੀਂ ਜਿੱਥੇ ਬਾਹਰਲੇ ਇਲਾਕੇ 'ਚ ਜਾਂਦੇ ਨਾ, ਉੱਥੇ ਲੋਕ ਕਹਿਣਗੇ ਉਹ ਬਾਬਾ ਗੱਡੀ ਵੀ ਆਪੇ ਚਲਾਉਂਦਾ ਹੈ। ਮੈਂ ਕਿਹਾ ਕਿਤੇ ਪਿੰਡ ਆਇਆ ਕਰੋ ਜੇ ਟਰੈਕਟਰ ਪਰ ਬੈਠੇ ਹੁੰਦੇ ਹਜਕੇ। ਜਿਹੜੇ ਵੀ ਜਾਂਦੇ ਆ ਮੁਖਤਿਆਰ ਸਿੰਘ ਬੈਠਾ ਸੀ, ਉਹਦਾ ਕਦੇ ਅਸੀਂ ਡੇਰੇ ਨੀ ਮਿਲਦੇ ਸੰਗਤ ਨੂੰ, ਬਸ ਖੇਤ 'ਚ ਫਿਰਦੇ ਹੋਈਦਾ। ਗੁਰਮੁਖ ਪਿਆਰੇ ਕਹਿਣ ਤੋਂ ਭਾਵ ਹੈ ਤਾਂ ਬਚਨੇ ਮੰਨਿਆ ਤੁਹਾਡਾ ਸੰਗਤ ਦਾ, ਇੰਨੀ ਸਰਦੀ ਵਿੱਚ ਰਾਤ ਦੇ ਦੀਵਾਨ ਸੰਗਤ ਨੂੰ ਵੀ ਔਖਾ, ਪਰ ਇਹ ਸ਼ੁਭ ਕਰਮ ਹੈ, ਤੁਹਾਡਾ ਧੰਨਵਾਦ ਹੈ। ਬੜੀ ਦੂਰੋਂ ਦੂਰੋਂ ਤੁਸੀਂ ਪਾਲੇ ਸਰਦੀ ਦੀ ਪਰਵਾਹ ਨਾ ਕਰਕੇ ਗੁਰੂ ਦੇ ਚਰਨਾਂ ਵਿੱਚ ਪੁੱਜਦੇ ਹੋ। ਇਸੇ ਤਰ੍ਹਾਂ ਆਪਾਂ ਨੂੰ ਹੋਰ ਮਾੜਾ ਸਮਾਂ 2 ਦਿਨ ਦਾ ਦਿੱਤਾ ਹੋਇਆ ਸਤਿਗੁਰਾਂ ਨੇ, ਚੜ੍ਹਦੀ ਕਲਾ ਨਾਲ ਬੈਠ ਕੇ ਆਪਾਂ ਗੁਰੂ ਮਹਾਰਾਜ ਦਾ ਜਸ ਕਰਾਂਗੇ। ਬੋਲੋ ਸਾਰੀ ਸੰਗਤ ਪਿਆਰ ਨਾਲ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਹਰਿ ਰਾਇ ਸਾਹਿਬ, ਧੰਨ ਹੈ ਧੰਨ ਪਿਆਰੇ ਧੰਨ ਹੈ ਧੰਨ ਹੈ ਸ਼੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਗ ਬਹਾਦਰ, ਧੰਨ ਹੈ
है तन है तन है गुरु गोबिंद सिंह साहब तन है श्री गुरु ग्रंथ साहिब जी तन तन में तन में तन गए तेरी साध संगत जी तन तन है तन है गुरु पंथ खालसा तन है सतनाम श्री वाहिगुरु बोल सतनाम श्री वाहिगुरु बोल पावन गुरु पाणी पिता माता धरत नात चंगियाइया बुरियाइया वाचे धर्म अधूरे जिनी नाम ते आया गए सखद कालो जिनी नाम से आया गए सखद कालो।